ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰੀ ਆਪਾਂ 16 ਪੌੜੀਆਂ ਇੱਥੇ ਤੱਕ ਅਰਥ ਆਇਆ ਸੀ ਜਪਜੀ ਸਾਹਿਬ। ਆ ਹੁਣ ਆਪਾਂ 17ਵੀਂ ਪੌੜੀ ਆਰੰਭ ਕਰਦੇ ਹਾਂ। ਸਾਰੇ ਪਾਠ ਸਰਵਣ ਕਰੀਏ ਪ੍ਰੇਮ ਸਹਿਤ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਹੈ ਵੇਦ ਪਾਠ, ਅਸੰਖ ਜੋਗ ਮਨੈ ਰਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੂੰਹ ਪਖਸਾਰ, ਅਸੰਖ ਮੋਨੀ ਲਿਵਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਝ ਅੱਖਰਾਂ ਦੇ ਉਚਾਰਨ ਵੱਲ ਖਾਸ ਧਿਆਨ ਦਿਵਾਉਣਾ ਚਾਹੁੰਦਾ ਪਹਿਲਾਂ, ਇਸ ਕਰਕੇ ਫਿਰ ਇਕ ਵਾਰੀ ਪੌੜੀ ਦੁਹਰਾਨਾ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਹੈ ਵੇਦ ਪਾਠ। ਆ ਮੁੱਖ ਵਿਚ ਖੱਖੇ ਨੂੰ ਸਿਆਰੀ ਮੈਂ ਲਾ ਵਾਂਗੂ ਬੋਲਦੀ ਕੀਤੀ ਹੈ। ਮੁੱਖ ਦਾ ਮਤਲਬ ਹੁੰਦਾ ਮੂੰਹ, ਮੁੱਖ ਹੈ ਮੂੰਹੋਂ, ਮੁੱਖ ਹੈ ਮੂੰਹੋਂ, ਮੁੱਖ ਤੋਂ ਮੂੰਹੋਂ। ਅਸੰਖ ਜੋਗ ਮਨ ਰਹੈ ਉਦਾਸ, ਮਨ ਵੀ ਨਹੀਂ ਆਖਿਆ ਮੈਂ, ਨੰਨੀ ਨੂੰ ਸਿਆਰੀ ਫੇਰ ਲਾ ਵਾਂਗੂ ਬੁਲਾਈ ਹੈ। ਮਨ ਹੈ ਮਨ ਅੰਦਰ, ਮਨ ਕਰਕੇ ਮਨ ਅੰਦਰ। ਜਦੋਂ ਨੰਨੇ ਨੂੰ ਸਿਆਰੀ ਲਾ ਵਾਂਗੂ ਬੁਲਾਈਏ ਅਰਥ ਬਣ ਜਾਂਦਾ ਹੈ ਮਨ ਹੈ ਮਨ ਅੰਦਰ ਮਨ ਕਰਕੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੂੰਹ ਪਖਸਾਰ। ਮੋਹ ਵੀ ਨਹੀਂ ਕਹਿਣਾ, ਕਿਉਂਕਿ ਬਿੰਦੀ ਨਾਲ ਬੋਲੇਗੀ ਤਾਂ ਮੂੰਹ ਦਾ ਅਰਥ ਬਣੇਗਾ। ਮੂੰਹ ਪਖਸਾਰ, ਅਸੰਖ ਮੋਨੀ, ਹੁਣ ਇਹਨੂੰ ਮੋਨ ਨਹੀਂ ਆਖਿਆ ਮੋਨੀ, ਕਿਉਂਕਿ ਗੱਲ ਹੈ ਮੌਨ ਰੱਖਣ ਵਾਲੇ ਸਾਧੂ, ਮੌਨ ਧਾਰੀ ਸਾਧੂ, ਉਹਨਾਂ ਦੀ ਗੱਲ ਹੈ, ਉਹਨਾਂ ਨੂੰ ਮੌਨੀ ਆਖਿਆ ਜਾਂਦਾ। ਹੁਣ ਕੋਈ ਕਾਰਨ ਨਹੀਂ ਕਿ ਮੌਨੀਆਂ ਨੂੰ ਮੌਨ ਆਖਿਆ ਜਾਵੇ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸੇ ਕਰਕੇ ਬੇਨਤੀ ਕਰਿਆ ਕਰਦਾ ਕਿ ਜਦੋਂ ਸਹੀ ਉਚਾਰਨ ਅਸਲ ਵਿਚ ਅਰਥ ਬੋਧ ਨਾਲ ਹੀ ਹੁੰਦਾ ਹੈ, ਸਹੀ ਅਰਥ ਸਮਝ ਆਉਣ ਫੇਰ ਹੀ ਸਹੀ ਉਚਾਰਨ ਹੋ ਸਕਦਾ। ਅਸੰਖ ਪਹਿਲਾਂ ਸੰਖ ਸੰਭੀਏ, ਸੰਖ ਲਫ਼ਜ਼ ਸ਼ਾਰਟ ਫਾਰਮ ਹੈ ਸੰਖਿਆ ਦਾ, ਤੇ ਸੰਖਿਆ ਕਹਿੰਦੇ ਨੇ ਗਿਣਤੀ ਨੂੰ, ਸੰਖਿਆ ਫਿਗਰਸ ਗਿਣਤੀ। ਤੇ ਅਸੰਖ ਦਾ ਮਤਲਬ ਉਹ ਹੁੰਦਾ ਜੋ ਗਿਣਤੀ ਵਿਚ ਨਾ ਆ ਸਕੇ। ਅਸੰਖ ਦਾ ਪਾਵਰਥ ਹੁੰਦਾ ਹੈ ਉਹ ਜੋ ਗਿਣਤੀ ਵਿਚ ਨਾ ਆ ਸਕੇ, ਤੇ ਸ਼ਾਰਟ ਫਾਰਮ ਚ ਅਸੀਂ ਕਹਿ ਦਿੰਦੇ ਹਾਂ ਬੇਅੰਤ। ਅਸੰਖ ਦਾ ਪਾਵਰਥ ਅਸੀਂ ਲੈ ਲੈਂਦੇ ਹਾਂ ਬੇਅੰਤ। ਅਸੰਖ ਜਪ, ਤੇ ਜਪ ਤੋਂ ਭਾਵ ਹੈ ਜਾਪ। ਅਸੰਖ ਜਪ ਇਹ ਦੋ ਲਫਜ਼ਾਂ ਤੋਂ ਅਰਥ ਬਣਦਾ ਏ ਕਿ ਅਨੇਕਾਂ ਜਾਪ ਹੋ ਰਹੇ ਨੇ ਪਰਮੇਸ਼ਰ ਦੀ ਮਿਹਰ ਪਾ ਲੈਣ ਲਈ, ਪਰਮੇਸ਼ਰ ਦੀ ਕਿਰਪਾ ਪਾ ਲੈਣ ਲਈ ਅਨੇਕਾਂ ਲੋਕ ਅਨੇਕ ਤਰ੍ਹਾਂ ਦੇ ਜਾਪ ਕਰ ਰਹੇ ਨੇ। ਅਸੰਖ ਜਪ ਕਾਊਂਟਲੈਸ ਆਰ ਦ ਫੋਰਮਸ ਆਫ ਮੈਡੀਟੇਸ਼ਨ, ਇਹ ਦੱਸਣਾ ਚਾਹੁੰਦੇ ਨੇ ਸਤਿਗੁਰੂ। ਕਾਊਂਟਲੈਸ ਆਰ ਦ ਫੋਰਮਸ ਆਫ ਮੈਡੀਟੇਸ਼ਨ, ਪਰਮਾਤਮਾ ਦੀ ਸਿਫਤ ਵਿੱਚ ਕਈ ਤਰ੍ਹਾਂ ਦੇ ਜਾਪ ਹੋ ਰਹੇ ਨੇ, ਭਾਵ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਲਈ ਵੱਖ ਵੱਖ ਲੋਕ ਵੱਖ ਵੱਖ ਤਰ੍ਹਾਂ ਦੇ ਜਾਪ ਕਰ ਰਹੇ ਨੇ, ਇਸ ਗੱਲ ਵੱਲ ਧਿਆਨ ਦਿਵਾ ਰਹੇ ਨੇ। ਸੰਸਾਰ ਵਿੱਚ ਅਨੇਕਾਂ ਧਰਮ ਨੇ ਤੇ ਹਰ ਇੱਕ ਧਰਮ ਵਿੱਚ ਵੱਖ ਵੱਖ ਜਾਪ ਹੋ ਰਹੇ ਨੇ, ਉਸ ਧਰਮ ਮੁਤਾਬਕ ਲੋਕ ਵੱਖ ਵੱਖ ਤਰ੍ਹਾਂ ਦੇ ਜਾਪ ਕਰ ਰਹੇ ਨੇ ਪਰਮੇਸ਼ਰ ਨੂੰ ਖੁਸ਼ ਕਰਨ ਲਈ, ਉਹਦੀ ਖੁਸ਼ੀ ਪ੍ਰਾਪਤ ਕਰਨ ਲਈ, ਉਹਦੀ ਮਿਹਰ ਪ੍ਰਾਪਤ ਕਰਨ ਲਈ। ਅਸੰਖ ਭਾਓ ਦਾ ਮਤਲਬ ਹੁੰਦਾ ਹੈ ਪ੍ਰੇਮ। ਸਮਝਾ ਰਹੇ ਨੇ ਸਤਿਗੁਰੂ ਕਿ ਅਨੇਕ ਤਰੀਕਿਆਂ ਨਾਲ ਲੋਕ ਆਪਣਾ ਸ਼ਰਧਾ ਪ੍ਰੇਮ ਤੇ ਸ਼ਰਧਾ ਭਾਵਨਾ ਪ੍ਰਗਟ ਕਰ ਰਹੇ ਨੇ ਪਰਮਾਤਮਾ ਦੇ। ਕਾਊਂਟਲੈਸ ਫਾਰਮਸ ਆਫ ਡਿਵੋਸ਼ਨ ਆਰ ਬੀਂਗ ਪਰਫਾਰਮਡ। ਜਿਸ ਤਰ੍ਹਾਂ ਅਨੇਕ ਤਰ੍ਹਾਂ ਦੇ ਜਾਪ ਹੋ ਰਹੇ ਨੇ, ਸਤਿਗੁਰੂ ਕਹਿ ਰਹੇ ਨੇ ਅਨੇਕ ਤਰ੍ਹਾਂ ਦਾ ਯਤਨ ਕਰ ਰਹੇ ਨੇ ਲੋਕ ਆਪਣਾ ਪ੍ਰੇਮ ਜਤਾਉਣ ਲਈ, ਸ਼ਰਧਾ ਭਾਵਨਾ ਜਤਾਉਣ ਲਈ ਅਨੇਕ ਤਰ੍ਹਾਂ ਦੇ ਯਤਨ ਕਰ ਰਹੇ ਨੇ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਲਈ। ਅਸੰਖ ਪੂਜਾ, ਬੇਅੰਤ ਤਰ੍ਹਾਂ ਦੀ ਪੂਜਾ ਹੋ ਰਹੀ ਹੈ। ਪੂਜਾ ਦਾ ਭਾਵ ਸਮਝ ਲੈਣਾ, ਭਗਵਾਨ ਦੀ ਮੂਰਤੀ ਬਣਾ ਕੇ, ਉਸ ਮਾਲਕ ਪ੍ਰਭੂ ਦੀ ਮੂਰਤੀ ਬਣਾ ਕੇ, ਮੂਰਤੀ ਦੇ ਫਾਰਮ ਵਿੱਚ ਉਸਦੇ ਅੱਗੇ ਪੇਟਾਵਾਂ ਰੱਖ ਕੇ ਤੇ ਫੇਰ ਭਗਤੀ ਕਰਨੀ, ਆਪਣੀ ਸ਼ਰਧਾ ਵਿਖਾਉਣੀ, ਉਹਨੂੰ ਪੂਜਾ ਆਖੀਦਾ। ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹੋ ਜਿਹੇ ਆਈਡਲਸ ਰਾਹੀਂ ਪੂਜਾ ਹੋ ਰਹੀ ਹੈ ਪਰਮਾਤਮਾ ਦੀ, ਮੂਰਤੀਆਂ ਬਣਾਈਆਂ ਜਾ ਰਹੀਆਂ ਨੇ, ਮੂਰਤੀ ਬਣਾ ਕੇ ਮੂਰਤੀ ਅੱਗੇ ਕੁਝ ਪੇਟਾਵਾਂ ਰੱਖ ਕੇ ਧੂਪ ਦੀਵੇ ਜਲਾ ਕੇ ਫਿਰ ਲੋਕ ਸ਼ਰਧਾ ਭਾਵਨਾ ਨਾਲ ਪਰਮਾਤਮਾ ਦੀ ਸਿਫਤ ਕਰਦੇ ਨੇ, ਇਸ ਨੂੰ ਪੂਜਾ ਆਖੀ। ਸੋ ਦੇਰ ਆਰ ਵੇਰੀਅਸ ਫਾਰਮਸ ਆਫ ਵਰਸ਼ਿਪ ਬੀਂਗ ਕੈਰੀਡ ਆਊਟ ਟੂ ਪਲੀਜ਼ ਗੋਡ। ਅਸੰਖ ਤਪ ਤਾਓ, ਤਪ ਤਪਾਉਣੇ, ਤਪ ਸਹਾਰਨੇ, ਤਪਾਂ ਦਾ ਸੇਕ ਸਹਾਰਨਾ। ਤਾਓ ਕਹਿੰਦੇ ਨੇ ਸੇਕ ਨੂੰ, ਤਪ ਅੰਗਰੇਜ਼ੀ ਚ ਤਪ ਨੂੰ ਅਸੀਂ ਆਖਦੇ ਹਾਂ ਆਸਥੈਰਿਟੀਜ਼। ਕਾਊਂਟਲੈਸ ਫਾਰਮਸ ਆਫ ਆਸਥੈਰਿਟੀਜ਼ ਆਰ ਬੀਂਗ ਆਬਜ਼ਰਵਡ ਟੂ ਅਰਨ ਹਿਜ਼ ਪਲੇਸ਼ਰ, ਮਾਲਕ ਦੀ ਖੁਸ਼ੀ ਹਾਸਲ ਕਰਨ ਲਈ, ਮਾਲਕ ਦੀ ਪ੍ਰਸੰਨਤਾ ਹਾਸਲ ਕਰਨ ਲਈ ਅਨੇਕ ਕਿਸਮ ਦੇ ਲੋਕ ਸਰੀਰ ਤੇ ਬੇਆਰਾਮੀਆਂ ਸਹਾਰਦੇ ਨੇ, ਦੁੱਖ ਸਹਾਰਦੇ ਨੇ, ਗਰਮੀਆਂ ਦੀ ਰੁੱਤੇ ਧੁੱਪੇ ਬਹਿ ਕੇ ਪੂਜਾ ਪਾਠ ਕਰਦੇ ਨੇ, ਸਰਦੀਆਂ ਦੀ ਰੁੱਤੇ ਠੰਡੇ ਪਾਣੀ ਵਿਚ ਖੜੋ ਕੇ ਪੂਜਾ ਕਰਦੇ ਨੇ, ਕੋਈ ਬਾਹਾਂ ਉੱਚੀਆਂ ਕਰਕੇ ਹੀ ਉਸਦਾ ਜਾਪ ਕਰ ਰਿਹਾ, ਕੋਈ ਖੜਾ ਹੀ ਜਾਪ ਕਰ ਰਿਹਾ। ਇਸ ਤਰ੍ਹਾਂ ਅਨੇਕ ਤਰ੍ਹਾਂ ਦੀਆਂ ਆਸਟੈਰਿਟੀਜ਼, ਯਾਨੀ ਕਿ ਤਪ ਸਾਧਦੇ ਨੇ ਬੰਦੇ ਉਹਦੀ ਖੁਸ਼ੀ ਪ੍ਰਾਪਤ ਕਰਨ ਲਈ। ਅਸੰਖ ਗ੍ਰੰਥ ਮੁੱਖ ਹੈ ਵੇਦ ਪਾਠ। ਬੇਅੰਤ ਲੋਕ ਐਸੇ ਨੇ ਜੋ ਧਰਮ ਗ੍ਰੰਥਾਂ ਦਾ, ਵੇਦਾਂ ਦਾ ਮੂੰਹੋਂ ਪਾਠ ਉਚਾਰਦੇ ਰਹਿੰਦੇ ਨੇ ਉਸਦੀ ਖੁਸ਼ੀ ਪ੍ਰਾਪਤ ਕਰਨ ਲਈ, ਜ਼ਬਾਨੀ ਯਾਦ ਕਰ ਲੈਂਦੇ ਨੇ ਪਾਠ। ਮੁੱਖ ਹੈ ਵੇਦ ਪਾਠ, ਮੂੰਹ ਜ਼ਬਾਨੀ, ਮੂੰਹੋਂ ਮੂੰਹ ਜ਼ਬਾਨੀ ਪਾਠ ਰਿਸਾਈਟ ਕਰਨਾ। ਬੇਅੰਤ ਲੋਕ ਨੇ ਜੋ ਧਰਮ ਗ੍ਰੰਥਾਂ ਚੋਂ ਜ਼ਬਾਨੀ ਪਾਠ ਯਾਦ ਕਰਕੇ ਤੇ ਉਚਾਰਦੇ ਰਹਿੰਦੇ ਨੇ, ਕਾਸ਼ ਲਈ ਤਾਂ ਕਿ ਮਾਲਕ ਦੀ ਪ੍ਰਸੰਨਤਾ ਪਾ ਲਈਏ। ਅਸੰਖ ਜੋਗ ਮਨੈ ਰਹੇ ਉਦਾਸ। ਜੋਗ ਤੋਂ ਭਾਵ ਹੈ ਜੋਗੀ, ਮਨੈ ਮਨ ਕਰਕੇ, ਰਹੇ ਉਦਾਸ, ਉਦਾਸ ਚਿੱਤ ਰਹਿੰਦੇ ਨੇ। ਅਨੇਕਾਂ ਜੋਗੀ ਨੇ ਜੋ ਘਰ ਬਾਰ ਤਿਆਗ ਦਿੰਦੇ ਨੇ, ਬਾਲ ਬੱਚੇ ਤਿਆਗ ਦਿੰਦੇ ਨੇ, ਸੰਸਾਰ ਤਿਆਗ ਕੇ ਜੰਗਲਾਂ ਚ ਚਲੇ ਜਾਂਦੇ ਨੇ, ਪਹਾੜਾਂ ਦੀਆਂ ਕਦਰਾਂ ਚ ਜਾ ਬੈਠਦੇ ਨੇ, ਇਸ ਤਰ੍ਹਾਂ ਸੰਸਾਰ ਤੋਂ ਉਦਾਸ ਹੋ ਕੇ ਤੇ ਪਰਮਾਤਮਾ ਦੀ ਖੁਸ਼ੀ ਪਾ ਲੈਣਾ ਚਾਹੁੰਦੇ ਨੇ। ਸੋ ਦੇਰ ਆਰ ਮੈਨੀ ਹੂ ਰਿਮੇਨ ਡਿਟੈਚਡ ਫਰੋਮ ਦੀ ਸੋਸ਼ਲ world and try to earn his blessings and grace that way. Asankh bhagat gun gyan vichar. Aneka anagint aise bhagat ne jo parmatma de guna di vichar karde ne, ਆਤਮ ਗਿਆਨ ਦੀ ਵਿਚਾਰ ਕਰਦੇ ਨੇ, ਰੂਹਾਨੀ ਗਿਆਨ ਦੀ ਵਿਚਾਰ ਕਰਦੇ ਨੇ, ਐਸੇ ਵੀ ਨੇ ਭਗਤ। ਉਹ ਵੀ ਜੋ ਪਰਮਾਤਮਾ ਦੇ ਗੁਣ ਗਾਉਂਦੇ ਨੇ, ਗਿਆਨ ਦੀ ਵਿਚਾਰ ਕਰਦੇ ਨੇ, ਪਰਮਾਤਮਾ ਦੀ ਪ੍ਰਸੰਨਤਾ ਪਾ ਲੈਣ ਲਈ ਕਰਦੇ ਨੇ। ਅਸੰਖ ਸਤੀ ਅਸੰਖ ਦਾਤਾ। ਅਸੰਖ ਸਤੀ, ਸਤੀ ਦੇ ਕਈ ਅਰਥ ਹੁੰਦੇ ਨੇ। ਸਤੀ ਦਾਨੀ ਨੂੰ ਵੀ ਕਹਿੰਦੇ ਨੇ, ਸਤੀ ਔਰਤ ਨੂੰ ਵੀ ਕਹਿੰਦੇ ਨੇ ਜੋ ਖਾਵੰਦ ਤੇ ਮਰ ਜਾਣ ਪਿੱਛੋਂ ਅੱਗ ਚ ਛਾਲ ਮਾਰ ਕੇ ਮਰ ਜਾਂਦੀ ਹੈ, ਸੋ ਔਰਤ ਲਈ ਵੀ ਵਰਤਿਆ ਜਾਂਦਾ ਹੈ ਸਤੀ। ਤੇ ਸਤੀ ਲਫਜ਼ ਇਹ ਵਰਤਿਆ ਜਾਂਦਾ ਹੈ ਉਨ੍ਹਾਂ ਲਈ ਵੀ ਜਿਹੜੇ ਕਿ ਸਬਰ ਸੰਤੋਖ ਵਿਚ ਰਹਿਣਾ ਸਿੱਖ ਜਾਂਦੇ ਨੇ, ਸੰਤੋਖੀ ਬੰਦਿਆਂ ਲਈ ਜੋ ਰੱਜ ਮੰਨ ਲੈਂਦੇ ਨੇ ਉਨ੍ਹਾਂ ਲਈ ਵੀ ਲਫਜ਼ ਸਤੀ ਵਰਤਿਆ ਜਾਂਦਾ ਹੈ। ਇੱਥੇ ਦਿਸਦਾ ਹੈ ਨਾਲ ਲਫਜ਼ ਦਾਤਾਰ ਲਿਖਿਆ ਆਇਆ ਤਾਂ ਸਮਝ ਆ ਜਾਂਦੀ ਹੈ ਕਿ ਇੱਥੇ ਜੋ ਸਤੀ ਦਾ ਅਰਥ ਹੈ ਸੰਤੋਖ, ਰੱਜ ਮੰਨ ਲੈਣ ਵਾਲਾ ਬੰਦਾ, ਸੰਤੋਖ ਧਾਰ ਲੈਣ ਵਾਲਾ ਬੰਦਾ, ਰੱਜ ਮੰਨ ਲੈਣ ਵਾਲਾ ਬੰਦਾ। ਕਿਉਂਕਿ ਜਿਹੜਾ ਭੁੱਖਾ ਹੈ ਉਹ ਦਾਨ ਨਹੀਂ ਦੇ ਸਕਦਾ, ਜਿਹੜਾ ਕੁਝ ਰੱਜ ਮਹਿਸੂਸ ਕਰਦਾ ਹੈ, ਸੰਤੋਖ ਮਹਿਸੂਸ ਕਰਦਾ ਹੈ, ਕੁਝ ਹੱਥੋਂ ਉਹ ਹੀ ਦੇਵੇਗਾ। ਤੋ ਅਸੰਖ ਭਾਵ ਐਸੇ ਵੀ ਅਣਗਿਣਤ ਨੇ ਜੋ ਸਬਰ ਸੰਤੋਖ ਵਿਚ ਆ ਕੇ ਤੇ ਦਾਤਾਰ ਬਣ ਜਾਂਦੇ ਨੇ, ਲੋੜਵੰਦਾਂ ਨੂੰ ਦਾਨ ਦੇਂਦੇ ਨੇ। ताकि ओदी खुशी प्राप्त हो जाए, ओदी मेल प्राप्त हो जाए। असंख सती असंख दाता, हथों ओ ही कुछ छड़ के देवेगा दूजे नू जो खुद सबर ते संतोख महसूस करेगा। तो कई ऐसे भी ने जो रज महसूस करते ने, कुछ संतोख महसूस करते ने, ते फिर दाता दूजिया नू देंदे ने, लोड़वंदा नू दाता देंदे ने, ताकि इस तरह परमात्मा की खुशी पाईए। असंख सूर मूह पाख सार, असंख बेअंत, सूर आख्या सूरमिया नू, मूह भाव फेस ते मूह ते, मूह पाख, पाख का मतलब हुंदा खाना, ते इथे पावर था सहना, इसे तरह सार एदा अर्थ हुंदा लोहा, पाव है लोहे दे शस्त्र, क्योंकि सूरमे ते लड़दे ने लोहयां दे शस्त्रां नाल। तो सार दा मतलब इथे लोहा नहीं है, पाव है लोहे दे शस्त्र, जिवें कृपाना होईयां एह जे शस्त्र। असंख सूर मूह पख सार, बेअंत सूरमे ने जो रण मैदानां विच लड़दे ने, धार्मिक लड़ाई धर्म खातर लड़दे ने, धर्म युद्धां विच जांदे ने, धर्म युद्धां विच हिस्सा लैंदे ने, ते अपने मूंह ते शस्त्रां दे वार सहिंदे ने। मूंह पकसार, मूंह ते शस्त्रां दे वार सहार ने। मूंह पकसार, मूंह ते शस्त्रां दे वार सहार ने। तो कई धर्म युद्धां विच हिस्सा लैंदे ने, मूंह ते शस्त्रां दे वार सहिंदे ने, और ए आस बना के कि इस तरह परमात्मा दी खुशी प्राप्त हो जाएगी। अज भी वेखदे हो कई, अज जिस तरह जिहाद कहिंदे ने, वो भी धर्म दी लड़ाई इसे तरह ही लड़ रहे ने, जाना वार देंदे ने। मैं इस ते कोई चंगा माड़ा कमेंट नहीं करता, ते सिर्फ दस्या है तुहानू, ए भी इस तरह धर्म खातर जिवें लड़ाइयां लड़ रहे ने। असंख मौनी लिव लाए तार, मौनी आख्या मौनधारी साधुआं नू, ओ साधु जो मुंहों कुछ बोलदे नहीं, those who remain speechless in their lives, ऐसे साधु जो मुंहों बहुता बोलदे नहीं, speechless रहिंदे ने, असंख मौनी लिव लाए तार, ते इस तरह चुप रह के परमात्मा विच लिव लाउण दी कोशिश करदे ने। लिव लाए तार, लिव तार लाउणी भाव लिव लाउणी, सुरत जोड़नी, टू डू डीप कॉन्टेम्पलेशन। असंख मौनी लिव लाए तार, सो देर आर मैनी साधुज हु वाव टू रिमेन स्पीचलेस, एंड दिस वे दे ट्राई टू अचीव डीप कॉन्टेम्पलेशन। मैं बेनती करा, ऐसा मन्या जांदा सी कि जिन्ना ज्यादा बोलोगे उन्ना ज्यादा मन खिंडेगा, उन्ना ज्यादा मन परमात्मा जुड़नों इनकारी होगेगा। ਤਾਂ ਬਿਲਕੁਲ ਬੋਲਣਾ ਛੱਡ ਦਿੰਦੇ ਸੀ, ਕਿਸੇ ਨਾਲ ਗੱਲਬਾਤ ਨਹੀਂ ਕਰਨੀ। ਸਿੱਖੀ ਨੇ ਇਹੋ ਜਿਹੇ ਮਤ ਨੂੰ ਬਹੁਤ ਪ੍ਰੋੜਤਾ ਨਹੀਂ ਦਿੱਤੀ। ਜ਼ਬਾਨ ਬੋਲਣ ਲਈ ਬਣੀ ਹੈ। ਆਖਿਆ ਅਸੰਖ ਮੌਨੀ ਲਿਵਲਾਏ ਤਾਰ, ਅਸੰਖ ਮੌਨੀ ਸਾਧੂ ਜੋ ਕਸਮ ਖਾ ਲੈਂਦੇ ਨੇ ਕਿ ਜ਼ਿੰਦਗੀ ਭਰ ਬੋਲਣਾ ਨਹੀਂ, ਚੁੱਪ ਹੀ ਰਹਿੰਦੇ ਨੇ, ਤੇ ਇਸ ਤਰ੍ਹਾਂ ਪਰਮੇਸ਼ਰ ਨਾਲ ਲਿਵ ਤਾਰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਪਰਮਾਤਮਾ ਦੀ ਖੁਸ਼ੀ ਪਾ ਲੈਣ ਦੀ ਕੋਸ਼ਿਸ਼ ਵਿਚ ਆਉਂਦੇ ਨੇ। ਹੁਣ ਤੱਕ ਦੱਸਿਆ ਨੇ ਗੁਰੂ ਨਾਨਕ ਪਾਤਸ਼ਾਹ ਨੇ ਲੋਕ ਆਪਣੀਆਂ ਉਕਤੀਆਂ ਯੁਕਤੀਆਂ ਕਿਸ ਤਰ੍ਹਾਂ ਵਰਤਦੇ ਰਹਿੰਦੇ ਨੇ ਪਰਮਾਤਮਾ ਦੀ ਖੁਸ਼ੀ ਪਾ ਲੈਣ ਲਈ। ਜੋ ਆਪਣੀ ਅਕਲ ਦੀਆਂ ਸੋਚੀਆਂ ਯੁਗਤੀਆਂ ਉਨ੍ਹਾਂ ਨਾਲ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ। ਫਿਰ ਅੱਗੋਂ ਆਖਿਆ ਕੁਦਰਤ ਕਵਣ ਕਹਾਂ ਵਿਚਾਰ, ਕੁਦਰਤ ਕਵਣ ਕਹਾਂ ਵਿਚਾਰ। ਕੁਦਰਤ ਦਾ ਭਾਵ ਇੱਥੇ ਸ਼ਕਤੀ ਹੈ। ਕੁਦਰਤ ਸ਼ਕਤੀ ਨੂੰ ਵੀ ਆਖਿਆ ਜਾਂਦਾ ਹੈ, ਉਸ ਮਾਲਕ ਦੀ ਬੇਅੰਤ ਸਮਰੱਥਾ ਤੇ ਬੇਅੰਤ ਸ਼ਕਤੀ ਦਾ ਭਲਾ ਮੈਂ ਕੀ ਵਿਚਾਰ ਕਰ ਸਕਦਾ। ਉਸ ਮਾਲਕ ਪ੍ਰਭੂ ਦੀ ਕੁਦਰਤ ਦਾ, ਉਸ ਦੀ ਸ਼ਕਤੀ ਦਾ ਭਲਾ ਮੈਂ ਕੀ ਵਿਚਾਰ ਕਰ ਸਕਦਾ। ਉਸ ਦੀ ਸਮਰੱਥਾ, ਉਸ ਦੀ ਕੁਦਰਤ, ਉਸ ਦੀ ਸ਼ਕਤੀ ਦਾ, ਉਸ ਦੀ ਸਮਰੱਥਾ ਦਾ ਮੈਂ ਕੀ ਵਿਚਾਰ ਕਰ ਸਕਦਾ। ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤਾਂ ਉਸ ਪਰਮਾਤਮਾ ਤੋਂ ਇੱਕ ਵਾਰ ਵੀ ਸਦਕੇ ਨਹੀਂ ਹੋ ਸਕਦਾ। ਉਸ ਤੋਂ ਇੱਕ ਵਾਰ ਵੀ ਸਦਕੇ ਨਹੀਂ ਹੋ ਸਕਦਾ ਭਾਵ ਉਸ ਦੀ ਇੱਕ ਦੇਣ ਦਾ ਵੀ ਮੈਂ ਬਦਲਾ ਨਹੀਂ ਚੁਕਾ ਸਕਦਾ। ਉਸ ਦੀਆਂ ਅਨੇਕ ਰਹਿਮਤਾਂ ਨੇ ਮੇਰੇ ਤੇ, ਉਸ ਦੀ ਇੱਕ ਰਹਿਮਤ ਦਾ ਵੀ ਮੈਂ ਮੁੱਲ ਨਹੀਂ ਅਦਾ ਕਰ ਸਕਦਾ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ, ਅਖਰੀ ਅਰਥ ਪਹਿਲੋ, ਹੇ ਪਰਮਾਤਮਾ ਜੋ ਤੈਨੂੰ ਚੰਗਾ ਲੱਗੇ, ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗੇ, ਸਾਈ ਭਲੀ ਕਾਰ, ਉਹੀ ਕੰਮ ਮੇਰੇ ਲਈ ਭਲਾ ਏ। ਭਾਵ ਸਮਝ ਲੈਣਾ, ਹੁਣ ਤੱਕ ਅਨੇਕ ਤਰ੍ਹਾਂ ਦੇ ਕਰਮ ਦੱਸੇ ਨੇ ਜੋ ਬੰਦਾ ਕਰ ਰਿਹਾ ਹੈ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰ ਲੈਣ ਲਈ, ਤੇ ਅਖੀਰ ਕਿਹਾ ਕਿ ਇਹ ਸਤਿਗੁਰਾਂ ਨੇ ਕਿ ਕੰਮ ਤਾਂ ਉਹੀ ਭਲਾ, ਕਰਮ ਤਾਂ ਉਹ ਭਲਾ ਜੋ ਤੈਨੂੰ ਪਾਵੇ। ਤੇ ਹੇ ਪਰਮਾਤਮਾ, ਤੈਨੂੰ ਤਾਂ ਭਾਉਂਦੀ ਹੈ ਤੇਰੀ ਬੰਦਗੀ, ਇਸ ਕਰਕੇ ਕਿਉਂ ਨਾ ਮੈਂ ਤੇਰੀ ਬੰਦਗੀ ਕਰਾਂ, ਉਹ ਭਲੀ ਕਾਰ ਕਰਾਂ ਬੰਦਗੀ ਵਾਲੀ ਜੋ ਤੈਨੂੰ ਪਾਉਂਦੀ ਹੈ। ਭਾਵ ਇਹ ਹੈ ਗਹਿਰਾ, ਕਿਉਂਕਿ ਹੁਣ ਤੱਕ ਤਾਂ ਅਨੇਕ ਤਰ੍ਹਾਂ ਦੇ ਤਰੀਕੇ ਦੱਸੇ, ਕੋਈ ਮੌਨੀ ਸਾਧੂ ਬਣ ਕੇ, ਕੋਈ ਤਪ ਸਾਧ ਕੇ, ਕੋਈ ਜ਼ਬਾਨੀ ਵੇਦ ਪਾਠ ਮੂੰਹ ਜ਼ਬਾਨੀ ਪੜ੍ਹ ਰਿਹਾ, ਕੋਈ ਪੂਜਾ ਕਰ ਰਿਹਾ, ਕੋਈ ਅਨੇਕ ਤਰ੍ਹਾਂ ਦੇ ਮੰਤਰ ਪੜ੍ਹ ਰਿਹਾ ਵੱਖ ਵੱਖ, ਇਸ ਤਰ੍ਹਾਂ ਆਪਣੀਆਂ ਉਕਤੀਆਂ ਯੁਕਤੀਆਂ ਨਾਲ ਉਸ ਪਰਮਾਤਮਾ ਦੀ ਖੁਸ਼ੀ ਪਾ ਲੈਣ ਦੀ ਸੋਚ ਰਹੇ ਨੇ। ਅਖੀਰ ਵਿਚ ਕਹਿੰਦੇ ਨੇ ਭਲੀ ਕਾਰ, ਭਲਾ ਕੰਮ ਤਾਂ ਉਹ ਹੀ ਹੈ ਜੋ ਤੈਨੂੰ ਭਾਵੇ, ਔਰ ਪਰਮਾਤਮਾ ਤੈਨੂੰ ਪਾਉਂਦੀ ਹੈ ਤੇਰੀ ਬੰਦਗੀ, ਤੇ ਮੈਂ ਬੰਦਗੀ ਕਿਉਂ ਨਾ ਕਰਾਂ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰੰਕਾਰ, ਤੂੰ ਹੀ ਸਦੀਵ ਹਸਤੀ ਹੈ ਰਹਿਣ ਵਾਲੀ, ਮੈਂ ਤੇਰੀ ਬੰਦਗੀ ਕਿਉਂ ਨਾ ਕਰਾਂ, ਮੈਂ ਤੈਨੂੰ ਕਿਉਂ ਨਾ ਦਿਆਵਾਂ। ਇਹ ਸੀ 16ਵੀਂ ਪੌੜੀ 17ਵੀਂ ਪੌੜੀ ਜੋ ਆਪ ਜੀ ਨੇ ਸਰਵਣ ਕੀਤੀ। ਇਸ ਪੌੜੀ ਵਿਚ ਸਤਿਗੁਰਾਂ ਨੇ ਇਹੋ ਖਿਆਲ ਬਿਆਨ ਕੀਤਾ ਕਿ ਅਨੇਕ ਤਰ੍ਹਾਂ ਦੇ ਲੋਕ ਅਨੇਕ ਤਰੀਕਿਆਂ ਨਾਲ ਉਸ ਪਰਮਾਤਮਾ ਦੀ ਖੁਸ਼ੀ ਹਾਸਲ ਕਰਨ ਦੇ ਯਤਨ ਕਰ ਰਹੇ ਨੇ ਤੇ ਜਿਹੜੇ ਉਹ ਅਨੇਕ ਤਰ੍ਹਾਂ ਦੇ ਯਤਨ ਨੇ ਉਨ੍ਹਾਂ ਦੇ ਆਪਣੇ ਸੋਚੇ ਯਤਨ ਨੇ, ਉਨ੍ਹਾਂ ਰਾਹੀਂ ਉਹ ਪ੍ਰਸੰਨਤਾ ਪਾ ਲੈਣੀ ਚਾਹੁੰਦੇ ਨੇ ਤੇ ਸਤਿਗੁਰੂ ਸਮਝਾ ਰਹੇ ਨੇ ਕਿਉਂ ਨਾ ਉਹ ਕੰਮ ਕੀਤਾ ਜਾਏ ਜੋ ਪਰਮਾਤਮਾ ਨੂੰ ਪਾਉਂਦਾ ਹੈ। ਆਪਣੀਆਂ ਉਕਤੀਆਂ ਯੁਕਤੀਆਂ ਨਾਲੋਂ ਉਹ ਕੰਮ ਕੀਤਾ ਜਾਏ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਤੇ ਪਰਮੇਸ਼ਰ ਨੂੰ ਤੇ ਪਾਉਂਦੀ ਹੈ ਉਹਦੀ ਬੰਦਗੀ, ਉਹਦੀ ਭਗਤੀ, ਕਿਉਂ ਨਾ ਉਹ ਕੀਤੀ ਜਾਏ ਤੇ ਇਸ ਤਰ੍ਹਾਂ ਉਹਦੀ ਪ੍ਰਸੰਨਤਾ ਪਾਈ ਜਾਏ। ਤੇ ਨਾਲ ਇਹ ਕਹਿ ਕੇ ਸਮਝਾ ਦਿੱਤਾ ਹੋਰ ਕਿਸੇ ਨੂੰ ਧਿਆਉਣ ਦੀ ਲੋੜ ਨਹੀਂ, ਇੱਕ ਪਰਮਾਤਮਾ ਹੀ ਸਦੀਵ ਹਸਤੀ ਹੈ, ਬੰਦਗੀ ਕਰਨੀ ਹੈ, ਖੁਸ਼ੀ ਉਸ ਦੀ ਲੈਣੀ ਹੈ ਤਾਂ ਉਸ ਦੀ ਬੰਦਗੀ ਕਰੋ, ਕਿਸੇ ਦੀ ਹੋਰ ਪੂਜਾ ਕਰਨ ਦੀ ਲੋੜ ਕੋਈ ਨਹੀਂ ਹੈ। ਇਹ ਸੀ 17ਵੀਂ ਪੌੜੀ। ਆ ਹੁਣ 18ਵੀਂ ਪੌੜੀ ਆਪਾਂ ਸਰਵਣ ਕਰਾਂਗੇ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਬਾਰ ਚੁੱਪ ਕਰਾਣਾ ਜ਼ਰਾ। ਅਸੰਖ ਮਲੇਛ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਕ ਵਾਰੀ ਫਿਰ ਦੁਹਰਾ ਦਿਆਂ, ਬਿਰਤੀ ਉਖੜ ਗਈ ਸੀ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਭਾਵ ਅਣਗਿਣਤ ਬੇਅੰਤ, ਮੂਰਖ ਬੇਸਮਝ ਬੇਅਕਲ। ਅਸੰਖ ਮੂਰਖ ਅੰਧ ਕੋਰ, ਅੰਧ ਕੋਰ ਆਖਿਆ ਕੁੱਪ ਹਨੇਰੇ ਨੂੰ, ਅੰਧ ਕੋਰ ਕਹਿੰਦੇ ਨੇ ਕੁੱਪ ਹਨੇਰੇ ਨੂੰ। ਅਸੰਖ ਮੂਰਖ ਅੰਧ ਕੋਰ, ਬੇਅੰਤ ਮੂਰਖ ਬੰਦੇ ਵੀ ਵਸਦੇ ਨੇ ਇਨਸਾਨ ਵਿਚ, ਜੋ ਅਗਿਆਨਤਾ ਦੇ ਕੁੱਪ ਹਨੇਰੇ ਵਿਚ ਜ਼ਿੰਦਗੀ ਗੁਜ਼ਾਰ ਰਹੇ ਨੇ। ਅਗਿਆਨਤਾ ਦੇ ਕੁੱਪ ਹਨੇਰੇ ਵਿਚ ਜੀਵਨ ਬਤੀਤ ਕਰ ਰਹੇ ਨੇ। ਅਸੰਖ ਮੂਰਖ, ਬੇਅੰਤ ਮੂਰਖ ਬੰਦੇ ਵੀ ਵਸਦੇ ਨੇ ਇਨਸਾਨ ਵਿਚ, ਇਹ ਦੁਨੀਆ ਵਿਚ ਮੂਰਖ ਇਨਸਾਨ ਵੀ ਵਸਦੇ ਨੇ, ਤੇ ਅੰਧ ਕੋਰ ਕੁੱਪ ਹਨੇਰੇ ਵਿਚ ਵਸਦੇ ਨੇ, ਅਗਿਆਨਤਾ ਵਿਚ ਵਸਦੇ ਨੇ। ਅਸੰਖ ਚੋਰ ਹਰਾਮ ਖੋਰ, ਬੇਅੰਤ ਐਸੇ ਨੇ ਜੋ ਚੋਰ ਨੇ, ਦੂਜਿਆਂ ਦਾ ਮਾਲ ਚੁਰਾਉਂਦੇ ਨੇ, ਪਰਾਇਆ ਮਾਲ ਚੁਰਾਉਂਦੇ ਨੇ, ਤੇ ਹਰਾਮ ਖੋਰ। ਹਰਾਮ ਖੋਰ ਭਾਵ ਹੈ, ਹਰਾਮ ਖੋਰੀ ਕਰਨ ਦਾ ਮਤਲਬ ਹੁੰਦਾ ਹਰਾਮ ਦਾ ਖਾਣਾ, ਦੂਜਿਆਂ ਨੂੰ ਲੁੱਟ ਕੇ ਠੱਗ ਕੇ ਖਾਣਾ, ਇਹ ਅਰਥ ਹੁੰਦਾ ਹਰਾਮ ਖੋਰ ਦਾ। ਅਨੇਕਾਂ ਚੋਰ ਵੀ ਨੇ ਇਸ ਸੰਸਾਰ ਵਿਚ, ਔਰ ਅਨੇਕਾਂ ਨੇ ਜੋ ਹੱਕ ਹਲਾਲ ਦੀ ਕਮਾਈ ਨਹੀਂ ਖਾਂਦੇ, ਹਰਾਮ ਦੀ ਖਾਂਦੇ ਨੇ, ਦੂਜਿਆਂ ਨੂੰ ਲੁੱਟ ਪੁੱਟ ਕੇ ਖਾਂਦੇ ਨੇ, ਦੂਜਿਆਂ ਨਾਲ ਠੱਗੀ ਕਰਕੇ ਖਾਂਦੇ ਨੇ। ਅਸੰਖ ਅਮਰ ਕਰ ਜਾਹੇ ਜੋਰ, ਅਮਰ ਕਹਿੰਦੇ ਨੇ ਹੁਕਮ, ਅਸੰਖ ਅਮਰ, ਅਸੰਖ ਅਮਰ ਕਰ ਜਾਹੇ, ਕਰ ਜਾਹੇ ਇੱਥੋਂ ਤੁਰ ਜਾਣਾ, ਤੇ ਅਮਰ ਦਾ ਮਤਲਬ ਹੁਕਮ। ਅਨੇਕਾਂ ਐਸੇ ਨੇ ਜੋ ਪੈਸਿਆਂ ਦੇ ਬਲ ਤੇ, ਮਾਇਆ ਦੇ ਬਲ ਤੇ ਦੂਜਿਆਂ ਤੇ ਹਕੂਮਤ ਕਰਕੇ ਜਾਂਦੇ ਨੇ। ਅਸੰਖ ਅਮਰ ਕਰ ਜਾਹੇ, ਅਮਰ ਕਰ ਜਾਣਾ, ਕਰ ਜਾਹੇ ਅਖੀਰ ਨੂੰ ਤੁਰ ਜਾਣਾ, ਤੇ ਅਮਰ ਕਹਿੰਦੇ ਨੇ ਹੁਕਮ, ਦੂਜਿਆਂ ਤੇ ਹੁਕਮ ਕਰਨਾ, ਦੂਜਿਆਂ ਤੇ ਹਕੂਮਤ ਕਰਨੀ, ਪੈਸਿਆਂ ਦੇ ਜ਼ੋਰ ਤੇ, ਪੈਸਿਆਂ ਦੇ ਬਲ ਨਾਲ, ਦੌਲਤ ਦੇ ਜ਼ੋਰ ਤੇ ਦੂਜਿਆਂ ਤੇ ਹੁਕਮ ਚਲਾਉਣੇ, ਤੇ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਕੇ ਸੰਸਾਰ ਤੋਂ ਤੁਰਦੇ ਨੇ। ਇਸੇ ਤਰ੍ਹਾਂ ਹੀ ਜੁੜਦਾ ਹੈ ਅਸੰਖ ਜ਼ੋਰ ਕਰ ਜਾਹੇ, ਜ਼ੋਰ ਦਾ ਅਰਥ ਹੈ ਜ਼ੁਲਮ, ਜ਼ੋਰ ਕਰ ਜਾਹੇ, ਜਿਵੇਂ ਅਮਰ ਕਰ ਜਾਹੇ ਹੈ ਇਵੇਂ ਜ਼ੋਰ ਕਰ ਜਾਹੇ, ਇਸ ਤਰ੍ਹਾਂ ਜੁੜਦਾ ਹੈ। ਔਰ ਅਨੇਕਾਂ ਐਸੇ ਨੇ ਜੋ ਦੂਜਿਆਂ ਤੇ ਜ਼ੁਲਮ ਕਰਕੇ ਜਾਂਦੇ ਨੇ, ਦੂਜਿਆਂ ਤੇ ਜ਼ੁਲਮ ਢਾ ਕੇ ਜਾਂਦੇ ਨੇ, ਵਧੀਕੀਆਂ ਕਰਕੇ ਜਾਂਦੇ ਨੇ, ਦੌਲਤ ਦੇ ਸਿਰ ਤੇ ਦੂਜਿਆਂ ਤੇ ਬਹੁਤ ਵਧੀਕੀਆਂ ਕਰਕੇ ਜਾਂਦੇ ਨੇ, ਜ਼ੁਲਮ ਕਰਕੇ ਜਾਂਦੇ ਨੇ। ਅਸੰਖ ਗਲ ਵੱਡ ਹੱਤਿਆ ਕਮਾਹੇ, ਗਲ ਵੱਡ ਕਹਿੰਦੇ ਨੇ ਗਲ ਵੱਢਣ ਵਾਲੇ, ਹੱਤਿਆ ਕਮਾਉਣੀ ਪਾਪ, ਦੂਜਿਆਂ ਦੀ ਹੱਤਿਆ ਦਾ ਪਾਪ ਸਿਰ ਤੇ ਲੈਣਾ, ਹੱਤਿਆ ਕਤਲ ਮਾਰਨਾ, ਹੱਤਿਆ ਕਰਨੀ, ਕਤਲ ਕਰਨਾ। ਅਨੇਕਾਂ ਐਸੇ ਨੇ ਜੋ ਦੂਜੇ ਜੀਵਾਂ ਨੂੰ ਮਾਰਦੇ ਨੇ, ਤੇ ਉਨ੍ਹਾਂ ਦਾ ਮਾਰਨ ਦਾ ਜੋ ਹੱਤਿਆ ਦਾ ਪਾਪ ਹੈ, ਇਹ ਕਮਾ ਕੇ ਤੁਰਦੇ ਨੇ। ਅਸੰਖ ਗਲਵੱਡ ਹੱਤਿਆ ਕਮਾਹੇ, ਕਿਸੇ ਜੀਵ ਨੂੰ ਵੀ ਮਾਰ ਦਿਓ, ਇਹ ਹੱਤਿਆ ਹੈ, ਤਾਂ ਇਹ ਹੱਤਿਆ ਦਾ ਪਾਪ ਉਠਾ ਕੇ ਫਿਰ ਇੱਥੋਂ ਤੁਰਦੇ ਨੇ। ਅਸੰਖ ਨਿੰਦਕ ਸਿਰ ਕਰੈ ਭਾਰ, ਅਨੇਕਾਂ ਨਿੰਦਕ ਵੀ ਨੇ। ਅੱਛਾ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖਾਂ ਪਾਪੀ ਨੇ, ਬੇਅੰਤ ਪਾਪੀ ਨੇ, ਜੋ ਅਨੇਕ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਪਾਪ ਕਰਕੇ ਇੱਥੋਂ ਤੁਰਦੇ ਨੇ। ਪਾਪ ਚੋਰੀ ਕਰਨੀ, ਹਰਾਮਖੋਰੀ ਕਰਨੀ, ਦੂਜਿਆਂ ਤੇ ਜ਼ੁਲਮ ਕਰਨਾ, ਹੱਤਿਆ ਕਰਨੀ, ਸਿਰਫ ਇਹੀ ਪਾਪ ਨਹੀਂ, ਹੋਰ ਵੀ ਕਈ ਪਾਪ ਨੇ ਜੋ ਹੋ ਸਕਦੇ ਨੇ। ਤਾਂ ਬੇਅੰਤ ਪਾਪੀ ਮਨੁੱਖ ਨੇ ਸੰਸਾਰ ਵਿਚ ਵਸਦੇ, ਜੋ ਬਾਕੀ ਕਈ ਹੋਰ ਤਰ੍ਹਾਂ ਦੇ ਪਾਪ ਕਰਕੇ ਇੱਥੋਂ ਤੁਰਦੇ ਨੇ। ਪਾਪਾਂ ਗੁਨਾਹਾਂ ਦਾ ਕੋਈ ਅੰਤ ਨਹੀਂ, ਕੁਛ ਗਿਣੇ ਨੇ ਸਤਿਗੁਰਾਂ ਨੇ, ਤੇ ਇੱਥੇ ਕਹਿੰਦੇ ਨੇ ਪਾਪੀ ਪਾਪ ਕਰ ਜਾਹੇ, ਅਨੇਕ ਤਰ੍ਹਾਂ ਦੇ ਪਾਪ ਕਰਕੇ ਪਾਪੀ ਇੱਥੋਂ ਤੁਰਦੇ ਨੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਕੂੜਿਆਰ ਕੂੜ ਬੋਲਣ ਵਾਲੇ, ਝੂਠ ਬੋਲਣ ਵਾਲੇ, ਕੂੜ ਕਹਿੰਦੇ ਨੇ ਝੂਠ ਨੂੰ, ਤੇ ਕੂੜਿਆਰ ਝੂਠ ਬੋਲਣ ਵਾਲਾ, ਕੂੜੇ ਝੂਠ ਵਿਚ پھر آہیں گوتے کھاندا ہے، پاپ بار بار جھوٹ بولدا ہے۔ انیکاں جھوٹ بولن والے بھی نے جنہاں دا گزارا جھوٹ تے ہی ہے، تے او جھوٹ وچ ہی رجے رہندے نے، کوڑے پھر آہیں جھوٹ وچ ہی رجے رہندے نے، جھوٹ ہی بولدے رہندے نے۔ اسنک ملیچ مل پاک کھاہیں، ملیچ آخدے نے پیڑی بدھی والیاں نو، پیڑی اکل والیاں نو، کھوٹی بدھی والے، پیڑی اکل والے۔ پاو مت کر کے جو میڑے نے، بدھی کر کے جو میڑے نے، جنہاں دی بدھی میڑی ہے۔ میل مل، مل تو پاو ہے میل، پاک کھاہیں کھانا، کھانا کھانا، اکھاج کھانا کھانا، ایسا کھانا کھانا جو کھان یوگ نہیں ہے۔ اسنک ملیچ بےانت کھوٹی بدھی والے نے، مل پاک کھائیں ایسا کھانا کھاندے نے، ایسا میلا کھانا کھاندے نے جو کھان دے یوگ نہیں ہے، جو کھانا یوگ نہیں ہے۔ پاک کھاہیں پکھنا کھانا نگلنا، مل کہندے نے میل نو، تے پاو ہے ایتھے جو کھان یوگ نہیں، اکھاج کھان یوگ جو کھانا نہیں۔ اسنک ملیچ مل پاک کھاہیں، بےنت کھوٹی مت والے، کھوٹی بدھی والے نے، جو اکھاج کھائی ترے جاندے نے، جو کھان یوگ نہیں وہ بھی کھائی ترے جاندے نے۔ اسنک نندک سر کریں بھار، بےنت نندک بھی نے جو چنگیاں دی نندا کردے نے، دوجیاں دی نندا کردے نے، تے اس طرح سر کریں پار، اس طرح نندا دا پار اپنے سر تے چک لیندے نے۔ انیکاں دوجیاں دی نندا کرن والے وی نے، خاص کر کے دوجے آکھیا ہے جڑے گرمکھ بندے ہوندے نے، جڑے چنگے انسان ہوندے نے، سنت بھگت ہوندے نے، جڑے بندگی وچ لگے ہوندے نے، انہاں چنگیاں دی وی نندا کردے نے، تے اس طرح ایسی نندا کر کے وہ اپنے سر تے نندا دا پار اٹھا لیندے نے۔ نندا ایک وڈا گناہ دسیا ہے، چنگے دی نندا کرنی، نندا تا کوئی بھی ماڑی ہے، تے نندا بگانے دی نندا دا جو پار ہے، بو جائے پاپ ہے، اس سر تے چک لیندے نے۔ نانک نیچ کہے ویچار، ایتھے نیچ دا پاو ارتھ ہے گریبڑا، ایتھے نیچ دا پاو ارتھ لینا گریبڑا۔ نانک نیچ کہے ویچار، نانک گریبڑا اپنی تچھ بدھی انسار ویچار پیش کر رہا ہے، پاو آ جو وچار میں پیش کیتے نے، اپنی تچھ بدھی انسار پیش کیتے نے۔ نمرتا وچ گرو نانک پادشاہ اپنے آپ نو نیچ آخدے نے، نمرتا وچ نانک گریبڑا، نانک نیچ کہے وچار، نانک گریبڑا اپنی چھوٹی بدھی انسار جو اپنے وچار نے پیش کر رہے ہیں۔ واریا نہ جاواں ایک وار، ہے پربھو میں تا تیرے تو ایک وار بھی صدقے نہیں جا سکتا، پاو تیرے ایک اپکار دا بھی بدلہ میں چکا نہیں سکتا۔ جو تد بھاوے سوئی بھلی کار، ਜੋ ਕੰਮ ਤੈਨੂੰ ਭਾਵੇ ਸਾਡੇ ਲਈ ਤਾਂ ਉਹ ਹੀ ਭਲਾ, ਮੇਰੇ ਲਈ ਤਾਂ ਉਹ ਹੀ ਭਲਾ, ਮੈਂ ਉਹੀ ਕੰਮ ਕਰਾਂਗਾ ਜੋ ਤੈਨੂੰ ਚੰਗਾ ਲੱਗਦਾ ਹੈ, ਤੈਨੂੰ ਚੰਗੀ ਲੱਗਦੀ ਤੇਰੀ ਬੰਦਗੀ ਭਗਤੀ, ਮੈਂ ਤੇ ਉਹੀ ਕੰਮ ਕਰਾਂਗਾ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰੰਕਾਰ ਤੂੰ ਹੀ ਸਦੀਵ ਹੈ, ਤੂੰ ਹੀ ਧਿਆਉਣ ਯੋਗ ਹੈ, ਮੈਂ ਤਾਂ ਤੈਨੂੰ ਧਿਆਵਾਂਗਾ, ਮੈਂ ਤਾਂ ਇਹ ਕੰਮ ਕਰਾਂਗਾ। ਅਸੰਖ ਨਾਮ ਅਸੰਖ ਥਾਂ, ਅਗਮ ਅਗਮ ਅਸੰਖ ਲੋ, ਅਸੰਖ ਕਹੈ ਅਸੰਖ ਕਹੈ ਸਿਰ ਭਾਰ ਹੋਏ, ਅਸੰਖ ਕਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣੀ, ਬਾਣ ਨਹੀਂ ਬਾਣੀ, ਬਾਣ ਅਣਾਲੇ ਨੂੰ ਸਿਆਰੀ ਬਿਆਰੀ ਵਾਂਗੂ ਬੁਲਾਈਏ, ਬਾਣ ਤਾਂ ਹੁੰਦਾ ਹੈ ਤੀਰ, ਤੇ ਬਾਣੀ ਦੀ ਗੱਲ ਹੋ ਰਹੀ ਹੈ। ਅੱਖਰੀ ਲਿਖਣ ਬੋਲਣ ਬਾਣੀ, ਬਾਣੀ ਅੱਖਰਾਂ ਚ ਲਿਖੀ ਜਾਂ ਬੋਲੀ ਜਾ ਸਕਦੀ ਹੈ, ਬਾਣ ਤਾਂ ਨਹੀਂ, ਤੀਰ ਤਾਂ ਨਹੀਂ। ਹੁਣ ਕੋਈ ਵਜ੍ਹਾ ਨਹੀਂ ਕਿ ਬਾਣੀ ਨੂੰ ਬਾਣ ਆਖਿਆ ਜਾਏ। ਕਈ ਸਿਆਰੀ ਬਿਆਰੀ ਦੀ ਜੋ ਲੰਬੀ ਛੋਟੀ ਆਵਾਜ਼ ਹੈ ਸਮਝ ਅਨੁਸਾਰ ਹੁੰਦੀ ਹੈ ਬਾਣੀ ਵਿਚ, ਤੇ ਸਿਆਰੀ ਬਹੁਤ ਵਾਰੀ ਵਿਆਕਰਣ ਦੇ ਹਿਸਾਬ ਨਾਲ ਲੱਗੀ ਹੁੰਦੀ ਹੈ। ਅੱਖਰਾਂ ਸਿਰ ਸੰਜੋਗ ਵਖਾਣੀ, ਜਿਨ ਇਹ ਲਿਖੇ ਤਿਸਰ ਨਾਹੇ, ਜੇ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਮ ਹੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਹੋ ਸਰਵਣ ਕਰੀਏ ਇਸ ਦੇ ਅਰਥ। ਅਸੰਖ ਨਾਮ, ਅਸੰਖ ਬੇਅੰਤ ਨਾਮ, ਜੀਵਾਂ ਦੇ ਨਾਮ, ਬੇਅੰਤ ਤਰ੍ਹਾਂ ਦੇ ਜੀਵ ਤੂੰ ਪੈਦਾ ਕੀਤੇ ਨੇ ਸੰਸਾਰ ਵਿਚ ਹੇ ਪਰਮਾਤਮਾ, ਤੇ ਉਨ੍ਹਾਂ ਦੇ ਅਨੇਕ ਤਰ੍ਹਾਂ ਦੇ ਨਾਮ ਨੇ, ਅਨੇਕ ਕਿਸਮਾਂ ਦੇ ਜੀਵ ਤੂੰ ਪੈਦਾ ਕੀਤੇ ਨੇ ਤੇ ਅਨੇਕ ਕਿਸਮਾਂ ਦੇ ਉਨ੍ਹਾਂ ਦੇ ਨਾਮ ਨੇ। ਅਸੰਖ ਥਾਂ ਬੇਅੰਤ ਜਗਾਵਾਂ ਨੇ, ਧਰਤੀਆਂ ਨੇ ਜਿੱਥੇ ਜੀਵਾਂ ਦੀ ਵਸੋਂ ਹੈ। ਥਾਮ ਦਾ ਮਤਲਬ ਥਾਂ, ਟਿਕਾਣੇ। ਅਨੇਕਾਂ ਹੀ ਤੂੰ ਸ੍ਰਿਸ਼ਟੀ ਵਿਚ, ਇਸ ਕੁਦਰਤ ਵਿਚ, ਇਸ ਸ੍ਰਿਸ਼ਟੀ ਵਿਚ, ਇਸ ਖਿਲਾਂ ਵਿਚ ਅਨੇਕਾਂ ਹੀ ਟਿਕਾਣੇ ਬਣਾਏ ਨੇ ਜਿੱਥੇ ਜੀਵ ਵਸਦੇ ਨੇ। ਤੋ ਅਸੰਖ ਨਾਮ ਅਸੰਖ ਥਾਂ, ਥਾਂ ਦਾ ਮਤਲਬ ਜਗਾਵਾਂ, places. There are numerous planets in this universe where there is habitation, and on each planet there are various types of beings, living beings, having different names. Agam, agam, asankha, lo. ਅਗਮ ਜਿੱਥੇ ਤੱਕ ਪਹੁੰਚ ਨਹੀਂ ਹੋ ਸਕਦੀ ਉਸਨੂੰ ਆਖੀਦਾ ਹੈ ਅਗਮ, ਪਹੁੰਚ ਤੋਂ ਪਰੇ, ਬਿਯੋਂਡ ਅਵਰ ਰੀਚ। ਅਗਮ ਅਗਮ ਅਸੰਖ ਲੋ, ਲੋ ਮੀਨਸ ਪਵਨ, ਪਲੈਨਟਸ। ਅਸੰਖਾਂ ਹੀ ਐਸੇ ਪਲੈਨਟਸ ਨੇ ਜੋ ਸਾਡੀ ਪਹੁੰਚ ਤੋਂ ਬੜੀ ਪਰੇ ਨੇ, ਜਿੱਥੇ ਤੱਕ ਸਾਡੀ ਪਹੁੰਚ ਹੈ। ਅੱਜ ਸਾਇੰਸਦਾਨ ਕਹਿੰਦੇ ਨੇ ਜੀ ਆਈਨੀਆਂ ਗਲੈਕਸੀਜ਼ ਨੇ ਕਿ ਗਿਣੀਆਂ ਨਹੀਂ ਜਾ ਸਕਦੀਆਂ। ਸਾਡੀ ਸਮਝ ਵਿਚ ਜਿੰਨੀਆਂ ਆਈਆਂ ਅਸੀਂ ਦਸੀਆਂ, ਇਸ ਤੋਂ ਪਰੇ ਹੋਰ ਕਿੰਨੇ ਕੁ ਨੇ ਅਸੀਂ ਦੱਸ ਨਹੀਂ ਸਕਦੇ। ਇਹੋ ਜਿਹੀ ਖਿਆਲ ਆ ਸਤਿਗੁਰੂ ਇੱਥੇ ਦੱਸ ਰਹੇ ਨੇ, ਅਗੰਮ ਅਗੰਮ ਅਸੰਖ ਲੋਕ, ਅਸੰਖਾਂ ਹੀ ਐਸੇ ਲੋਕ ਨੇ, ਪਲੈਨਟਸ ਨੇ ਜਿੱਥੇ ਤੱਕ ਸਾਡੀ ਪਹੁੰਚ ਹੈ ਹੀ ਨਹੀਂ, ਜੋ ਸਾਡੀ ਪਹੁੰਚ ਤੋਂ ਪਰੇ ਨੇ, ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਅਸੰਖ ਕਹੇ ਸਿਰ ਭਾਰ ਹੋਏ, ਅਸੰਖ ਲਫ਼ਜ਼ ਵਰਤਦਿਆਂ ਵੀ ਜਿਵੇਂ ਗੁਨਾਹਾਂ ਦਾ ਭਾਰ ਸਿਰ ਤੇ ਚੁੱਕ ਲਈਦਾ ਹੈ। ਦੋ ਤਰ੍ਹਾਂ ਦੇ ਅਰਥ ਇਸ ਦੇ ਨਿਕਲਦੇ ਨੇ, ਦੋਨੇ ਤਰ੍ਹਾਂ ਦੇ ਮੈਂ ਸਮਝਾ ਦੇਣਾ। ਅਸੰਖ ਕਹੇ ਸਿਰ ਭਾਰ ਹੋਏ, ਅਸੰਖ ਲਫ਼ਜ਼ ਵਰਤਣਾ ਵੀ ਜਿਵੇਂ ਸਿਰ ਤੇ ਭਾਰ ਚੁੱਕ ਲੈਣਾ, ਪਾਪਾਂ ਦਾ ਬੋਝਾ ਚੁੱਕ ਲੈਣਾ, ਭਾਰ ਚੁੱਕ ਲੈਣਾ, ਪਾਪਾਂ ਦਾ ਬੋਝਾ ਚੁੱਕ ਲੈਣਾ। ਹੁਣ ਅਸੰਖ ਕਹਿਣ ਨਾਲ ਵੀ ਜਿਵੇਂ ਆਪਾਂ ਪਾਪ ਖੱਟ ਲਿਆ, ਐਸਾ ਵੀ ਅਸੰਖਾਂ ਹੀ ਐਸੀਆਂ ਧਰਤੀਆਂ ਨੇ, ਤੇ ਸਤਿਗੁਰੂ ਕਹਿੰਦੇ ਨੇ ਐਸਾ ਕਹਿਣਾ ਵੀ ਜਿਵੇਂ ਪਾਪ ਹੀ ਹੈ। ਅਸੰਖ ਕਹਿ ਕੇ ਵੀ ਅਸੰਖ ਧਰਤੀਆਂ ਹੈ, ਇਹ ਕਹਿਣਾ ਵੀ ਪਾਪ ਹੈ। ਕਿਉਂ? ਕਿਉਂਕਿ ਸੰਖਿਆ ਦਾ ਮਤਲਬ ਕੀ ਹੈ? ਗਿਣਤੀ। ਕੋਈ ਇਹ ਨਾ ਸਮਝ ਲਵੇ ਵੀ ਉਨ੍ਹਾਂ ਦੀ ਸੰਖਿਆ ਤਾਂ ਹੈ, ਗਿਣਤੀ ਤਾਂ ਹੈ, ਪਰ ਉਹ ਗਿਣਤੀ ਸਾਡੀ ਪਕੜ ਵਿਚ ਨਹੀਂ ਆਈ। ਕੋਈ ਅਸੰਖ ਦਾ ਮਤਲਬ ਇਹ ਨਾ ਸਮਝ ਲਵੇ ਵੀ ਉਨ੍ਹਾਂ ਦੀ ਗਿਣਤੀ ਤਾਂ ਹੈ, ਪਰ ਉਹ ਗਿਣਤੀ ਸਾਡੀ ਪਕੜ ਵਿਚ ਨਹੀਂ ਆਈ, ਐਸਾ ਕਹਿਣਾ ਵੀ ਪਾਪ ਹੋਵੇਗਾ। ਕਿਉਂਕਿ ਉਹ ਤਾਂ ਹੈ ਹੀ ਅਣਗਿਣਤ, ਧਰਤੀਆਂ ਤਾਂ ਹੈ ਹੀ ਅਣਗਿਣਤ, ਗਿਣਤੀ ਤੋਂ ਬਾਰੀ। ਕਿਉਂਕਿ ਸੰਖਿਆ ਦਾ ਮਤਲਬ ਹੁੰਦਾ ਹੈ ਗਿਣਤੀ, ਜੋ ਸੰਖਿਆ ਵਿਚ ਆ ਗਈ ਉਹਦੀ ਗਿਣਤੀ ਹੋ ਸਕਦੀ ਹੈ, ਜਿਹਦੇ ਲਈ ਫਿਗਰਸ ਆ ਗਏ ਮਤਲਬ ਉਹ ਗਿਣਤੀ ਵਿਚ। ਤੇ ਅਸੰਖ ਲਫ਼ਜ਼ ਵਰਤਣਾ ਵੀ ਇਕ ਗੁਨਾਹ ਹੋ ਜਾਂਦਾ ਹੈ, ਕਿਉਂਕਿ ਜੇ ਆਖੀਏ ਕਿ ਉਸ ਹੈ ਤਾਂ ਸੰਖਿਆ ਵਿਚ ਪਰ ਸਾਡੀ ਸੰਖਿਆ ਤੋਂ ਬਾਹਰ ਹੈ, ਸਾਡੀ ਸਮਝ ਤੋਂ ਬਾਹਰ ਹੈ ਉਹ ਸੰਖਿਆ, ਇਹ ਵੀ ਕਹਿਣਾ ਪਾਪ ਹੈ। ਕਿਉਂਕਿ ਉਹਦੀ ਤਾਂ ਸੰਖਿਆ ਕੋ ਹੋ ਹੀ ਨਹੀਂ ਸਕਦੀ, ਉਹਦੀ ਗਿਣਤੀ ਤਾਂ ਹੈ ਹੀ ਨਹੀਂ। ਇੱਕ ਤਾਂ ਇਹ ਅਰਥ ਆਮ ਲਿਆ ਜਾਂਦਾ ਹੈ, ਤੇ ਇਹ ਅਰਥ ਜਿਵੇਂ ਨਾਲ ਜੁੜਦਾ ਹੈ, ਕਿਉਂਕਿ ਗਿਣਤੀ ਇੱਥੇ ਉਹੀ ਗੱਲ ਹੋ ਰਹੀ ਹੈ ਜਿਵੇਂ ਅਨੇਕਾਂ ਧਰਤੀਆਂ ਨੇ ਤੇ ਅਨੇਕਾਂ ਹੀ ਐਸੇ ਲੋਕ ਨੇ ਜੋ ਜੀਵ ਨੇ ਜੋ ਵਸਦੇ ਨੇ ਇਨ੍ਹਾਂ ਧਰਤੀਆਂ ਤੇ ਜੋ ਗਿਣਤੀ ਤੋਂ ਬਾਹਰ ਨੇ। ਤਾਂ ਫਿਰ ਗਿਣਤੀ ਦੀ ਗੱਲ ਹੋ ਗਈ ਅੱਗੇ, ਕਿ ਇਹ ਅਸੰਖ ਕਹਿਣਾ ਵੀ, ਇਹ ਵਰਡ ਯੂਜ਼ ਕਰਨਾ ਵੀ ਜਿਵੇਂ ਪਾਪ ਹੀ ਹੋ ਗਿਆ, ਗੁਨਾਹ ਹੀ ਹੋ ਗਿਆ। ਹੁਣ ਕਈਆਂ ਨੇ ਇਸ ਪੰਕਤੀ ਦਾ ਅਰਥ ਲਿਆ ਪਿਛਲੀ ਪੌੜੀ ਨਾਲ, ਜਿਵੇਂ ਅਨੇਕ ਤਰ੍ਹਾਂ ਦੇ ਲੋਕ, ਅਨੇਕ ਤਰ੍ਹਾਂ ਦੇ ਕੰਮ ਕਰ ਰਹੇ ਨੇ ਉਸਦੀ ਪ੍ਰਸੰਨਤਾ ਪਾ ਲੈਣ ਲਈ, ਅਨੇਕ ਤਰ੍ਹਾਂ ਦੀ ਪੂਜਾ ਕਰ ਰਹੇ ਨੇ ਉਸਦੀ ਪ੍ਰਸੰਨਤਾ ਪਾ ਲੈਣ ਲਈ। ਤਾਂ ਉਹ ਇਹ ਅਰਥ ਇਸ ਤਰ੍ਹਾਂ ਲੈਂਦੇ ਨੇ, ਅਸੰਖ ਕਹੇ ਸਿਰ ਭਾਰ ਹੋਏ। ਸਿਰ ਭਾਰ ਹੋਏ ਦਾ ਅਰਥ ਉਹ ਲੈਂਦੇ ਨੇ ਸਿਰ ਭਾਰ ਹੋ ਕੇ, ਭਾਵ ਨਿਉਂ ਕੇ, ਜਿਵੇਂ ਮੁਸਲਮਾਨ ਨਮਾਜ਼ ਪੜ੍ਹਦੇ ਨੇ ਨਿਉਂ ਕੇ, ਸਿਰ ਭਾਰ ਹੋ ਕੇ ਨਿਉਂ ਕੇ, ਬਾਰ ਬਾਰ ਨਿਉਂਦੇ ਨੇ। ਅਸੰਖ ਕਹੇ ਉਹ ਅਰਥ ਇਸ ਤਰ੍ਹਾਂ ਲੈਂਦੇ ਨੇ, ਅਣਗਿਣਤ ਲੋਕ ਉਸਦਾ ਨਾਮ ਉਚਾਰਦੇ ਨੇ, ਕਹੇ ਉਹਦਾ ਨਾਮ ਉਚਾਰਦੇ ਨੇ, ਬੰਦਗੀ ਕਰਦੇ ਨੇ। ਸਿਰ ਭਾਰ ਹੋਏ, ਸਿਰ ਭਾਰ ਹੋ ਕੇ, ਤੇ ਕਈਆਂ ਨੇ ਪੁੱਠੇ ਲਟਕ ਕੇ ਵੀ ਇਹਦਾ ਅਰਥ ਲੈ ਲਿਆ। ਤੇ ਅਸਲ ਵਿਚ ਜਾਂ ਤਾਂ ਅਸੰਖ ਗਿਣਤੀ ਨਾਲ ਲਈਏ ਤਾਂ ਨਾਲ ਜੁੜਦਾ ਅਰਥ, ਤੇ ਜੇ ਸਿਰ ਭਾਰ ਹੋਏ ਲਈਏ ਤਾਂ ਇਹ ਪਿਛਲੀ ਪੌੜੀ ਨਾਲ ਜੁੜਦਾ ਹੈ। ਅੱਖ अखरी नाम अखरी साला, अखरी नाम अखरी साला। हुण सतगुरु समझा रहे ने अखरी तो भाव अखरा द्वारा, यूजिंग द वर्ड्स। अखरी नाम, आपां नाम जपदे हां परमेश्वर दा, अखरां राही जपदे हां। अखरी साला, अखरां राही सिफत सलाह करदे हां। वी प्रेज द लॉर्ड थ्रू द रिटन वर्ड्स। सलाह करनी, सिर्फ सलाह करनी, टू प्रेज द लॉर्ड, अखरां राही करदे हां सिर्फ सलाह, अखरां राही नाम जपदे हां, अखरी नाम अखरी साला। अखरी ज्ञान गीत गुणगा, अखरां राही परमेश्वर दे गुण गीत गाई दे ने। अखरी ज्ञान, अखरी अखरां राही उहदा ज्ञान पाईदा है। अखरां दी गल कर रहे ने सतगुरु, समझा रहे ने कि अखरां राही, रिटन वर्ड्स राही असी परमात्मा दा नाम लैने आ, क्योंकि बाणी अखरां विच लिखी गई है। अखरी साला, आ बाणी अखरां विच लिखी गई है, अखरां राही सिर्फ सलाह करी दी है परमेश्वर दी। अखरी ज्ञान, जो आत्म ज्ञान प्राप्त होंदा है, ये अखरां राही हुंदा है। अखरी गीत गुण गा, अखरां राही परमात्मा दे गुण गीत गाई दे ने। अखरी लिखण बोलण बाणी, बाणी अखरां विच लिखी है, बाणी बोली जांदी है अखरां विच, लिखी भी अखरां विच गई है, ते जदों बाणी पढ़िए बोली भी अखरां विच ही जांदी है। समझा रहे ने कि वी कांट डू अवे विदाउट वर्ड्स। जिन्नी बंदगी हुंदी है परमेश्वर दी अखरां राही हुंदी है, पर परमेश्वर नूं अखरां च नहीं मन्निया जा सकदा। बंदगी ओदी अखरां राही हो सकदी है, पर ओनूं अखरां च नहीं मन्निया जा सकदा। मीन्स यू कांट explain his realization through words. God realization cannot be expressed in words. बाणी अखरां राही पढ़ी दी है, अखरां राही उचारी दी है, अखरां राही सिर्फ सलाह है, अखरां राही ज्ञान होंदा, लेकिन फिर भी परमात्मा अखरां च नहीं मन्निया जा सकता। कबीर जी दे एवें अखर बाणी आ जांदी है, बावन अखर लोक त्रै सब कुछ इन्हीं माहे, आख्या कबीर जी ने। बावन अखर लोक त्रै, लोक त्रै तो भाव संसार, सब कुछ इन्हीं माहे। संसार दा सारा तंदा, सारा कामकार अखरां राही हुंदा, लेकिन परमात्मा नूं अखरां विच नहीं मन्निया जांदा। जे असीं आखिए अखरां च उहनूं बयान कर देईए, ए नहीं हो सकदा। ए अखर खिर जाएंगे, ओ अखर इनमें ना है। अखर कहिंदे ने परमात्मा नूं, ਇਹ ਅੱਖਰ ਖਿਰ ਜਾਏਗੇ, ਬੋਲੀਆਂ ਤੇ ਬਣਦੀਆਂ ਵੀ ਨੇ ਤੇ ਮਿਟ ਵੀ ਜਾਂਦੀਆਂ ਨੇ, ਅਨੇਕ ਆਈਆਂ ਬੋਲੀਆਂ ਤੇ ਅਨੇਕ ਖਤਮ ਹੋ ਗਈਆਂ, ਅਬਸੋਲੀਟ ਹੋ ਗਈਆਂ, ਪਰ ਉਹ ਪਰਮਾਤਮਾ ਕਿਸੇ ਬੋਲੀ ਨੇ ਵੀ ਬਿਆਨ ਨਹੀਂ ਕੀਤਾ ਕਿ ਪਰਮਾਤਮਾ ਕਿਹੋ ਜਿਹਾ, ਉਹਦਾ ਸਰੂਪ ਬਿਆਨਿਆ ਨਹੀਂ ਜਾ ਸਕਦਾ, ਅੱਖਰਾਂ ਚ ਨਹੀਂ ਬਿਆਨਿਆ ਜਾ ਸਕਦਾ। ਆਹੀ ਭਾਵ ਉਥੇ ਕਬੀਰ ਜੀ ਨੇ ਵੀ ਪੇਸ਼ ਕੀਤਾ, ਆਖਿਆ ਅਸੰਖ ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣੀ, ਅੱਖਰਾਂ ਸਿਰ ਸੰਜੋਗ ਵਖਾਣੀ, ਅੱਖਰਾਂ ਸਿਰ ਅੱਖਰਾਂ ਰਾਹੀਂ, ਅੱਖਰਾਂ ਸਿਰ ਅੱਖਰਾਂ ਰਾਹੀਂ ਸੰਜੋਗ ਵਖਾਣੀ। ਹੁਣ ਸੰਜੋਗ ਦਾ ਆਮ ਅਰਥ ਹੁੰਦਾ ਹੈ ਮੇਲਾ ਮਿਲਾਪ, ਇੱਥੇ ਭਾਵ ਅਰਥ ਹੈ ਪਾਗ, ਮੱਥੇ ਦੇ ਪਾਗ, ਮਸਤਕ ਦੇ ਪਾਗ, ਤਕਦੀਰ ਮਸਤਕ ਦੇ ਪਾਗ, ਆ ਕਈ ਵਾਰੀ ਤੁਸੀਂ ਜਾਣਦੇ ਹੋ ਐਸਟ੍ਰੋਨੋਮਰਸ ਕੋਲ, ਕਹਿੰਦੇ ਹੋ ਆ ਮੇਰਾ ਹੱਥ ਵੇਖੋ, ਮੇਰੀ ਤਕਦੀਰ ਦੱਸੋ ਕੀ ਹੈ, ਤੇ ਅੱਖਰਾਂ ਰਾਹੀਂ ਤੁਹਾਡਾ ਪਾਗ ਬਿਆਨ ਕਰਦੇ ਨੇ, ਤਕਦੀਰ ਬਿਆਨ ਕਰਦੇ ਨੇ। ਤੋ ਮੱਥੇ ਦੇ ਭਾਗ ਜੋ ਲਿਖੇ ਨੇ ਇਹ ਲੋਕ ਅੱਖਰਾਂ ਰਾਹੀਂ ਲਿਖ ਕੇ ਦਿੰਦੇ ਨੇ, ਯਾ ਤੇਰੇ ਮਸਤਕ ਦੇ ਭਾਗ ਨੇ, ਪਰ ਜੇ ਮਸਤਕ ਦੇ ਭਾਗ ਨੇ ਜਿਨ ਇਹ ਲਿਖੇ ਤੇ ਸਿਰ ਨਾਹੀਂ, ਜੋ ਮਾਲਕ ਜੋ ਦੂਜਿਆਂ ਦੇ ਭਾਗ ਲਿਖਦਾ ਹੈ ਉਸਦੇ ਮਸਤਕ ਤੇ ਕੋਈ ਲੇਖ ਨਹੀਂ ਹੈ, ਲੇਖਾਂ ਦਾ ਉਹਦੇ ਮੱਥੇ ਤੇ ਭਾਗਾਂ ਦਾ ਲੇਖ ਕੋਈ ਨਹੀਂ ਹੈ, ਭਾਗਾਂ ਦਾ ਲੇਖ ਜੀਵਾਂ ਦੇ ਸਿਰ ਤੇ ਹੀ ਹੈ। ਭਾਵ ਸਾਡੇ ਕਰਮਾਂ ਅਨੁਸਾਰ ਸਾਡੇ ਭਾਗ ਬਣਦੇ ਨੇ, ਔਰ ਕਈ ਨਜੂਮੀਏ ਇਹ ਸਾਡੇ ਭਾਗ ਅੱਖਰਾਂ ਵਿਚ ਲਿਖ ਕੇ ਸਾਨੂੰ ਦਿਖਾਲਦੇ ਨੇ, ਆਹ ਤੁਹਾਡੇ ਭਾਗ ਨੇ, ਆਹ ਤੁਹਾਡੇ ਲੇਖ ਨੇ, ਆਹ ਕੁਛ ਬੀਤੇਗਾ ਤੁਹਾਡੇ ਨਾਲ। ਤੇ ਜੋ ਮਸਤਕ ਦੇ ਭਾਗ ਨੇ ਸਾਡੇ ਕਰਮਾਂ ਕਰਕੇ ਨੇ, ਲੇਖਾਂ ਦੇ ਜੋ ਭਾਗ ਨੇ ਉਹ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੈ, ਪਰਮਾਤਮਾ ਦੇ ਮਸਤਕ ਤੇ ਕੋਈ ਲੇਖਾਂ ਦਾ ਭਾਗ ਨਹੀਂ। ਜਿਨ ਇਹ ਲਿਖੇ, ਜਿਸ ਪਰਮਾਤਮਾ ਨੇ ਇਹ ਭਾਗ ਲਿਖੇ ਨੇ ਤੁਹਾਡੇ ਮਸਤਕ ਤੇ ਸਿਰ ਨਾਹੀਂ, ਉਹਦੇ ਮੱਥੇ ਤੇ ਕੋਈ ਭਾਗ ਨਹੀਂ, ਉਹਦੇ ਮਸਤਕ ਤੇ ਕੋਈ ਲੇਖ ਨਹੀਂ। ਜੇ ਫੁਰਮਾਏ ਤਿਵ ਤਿਵ ਪਾਹੇ, ਜੇ ਫੁਰਮਾਏ ਜਿਵੇਂ ਪ੍ਰਭੂ ਹੁਕਮ ਕਰਦਾ ਏ, ਜਿਵ ਫਰਮਾਏ ਜਿਵੇਂ ਜਿਵੇਂ ਪ੍ਰਭੂ ਹੁਕਮ ਕਰਦਾ ਏ, ਤਿਵ ਤਿਵ ਤਿਵੇਂ ਤਿਵੇਂ ਪਾਹੇ, ਜੀਵ ਭਾਗਾਂ ਦੀ ਜੋ ਲਿਖਤ ਹੈ ਇਹ ਭੋਗਦੇ ਨੇ, ਇਹ ਭਾਗਾਂ ਦੀ ਆਪਣੇ ਭਾਗਾਂ ਦੀ ਲਿਖਤ ਭੋਗਦੇ ਨੇ। ਭਾਵ ਅਸੀਂ ਜੀਵ ਆਪਣੇ ਕਰਮਾਂ ਅਨੁਸਾਰ ਆਪਣੇ ਭਾਗ ਲਿਖਾਉਂਦੇ ਹਾਂ, ਤੇ ਉਸ ਲਿਖਤ ਅਨੁਸਾਰ ਫਲ ਪਾਉਂਦੇ ਹਾਂ, ਉਸ ਲਿਖਤ ਦਾ ਫਲ ਭੋਗਦੇ ਹਾਂ। ਜੇ ਫਰਮਾਏ ਤਿਵ ਤਿਵ ਪਾਹੇ, ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਜੀਵ ਆਪਣੇ ਭਾਗਾਂ ਦੀ ਲਿਖਤ ਭੋਗਦੇ ਨੇ। ਜੋ ਆਪਣੇ ਕਰਮ ਕੀਤੇ ਨੇ, ਜਿਨ੍ਹਾਂ ਅਨੁਸਾਰ ਸਾਡੇ ਲੇਖ ਬਣੇ ਨੇ, ਉਨ੍ਹਾਂ ਲੇਖਾਂ ਨੂੰ ਭੋਗੀਦਾ, ਉਹਨਾਂ ਦਾ ਫਲ ਪਾਈਦਾ। ਜੇਤਾ ਕੀਤਾ ਤੇਤਾ ਨਾਉ, ਜੇਤਾ ਕੀਤਾ ਤੇਤਾ ਨਾਉ। ਇੱਥੇ ਨਾਉ ਲਫ਼ਜ਼ ਆਇਆ ਨਾਮੀ ਲਈ, ਨਾਮੀ ਪਰਮੇਸ਼ਰ ਲਈ, ਪ੍ਰਭੂ ਲਈ। ਜੇਤਾ ਕੀਤਾ, ਆ ਜਿੰਨਾ ਸੰਸਾਰ ਬਣਾਇਆ ਹੈ, ਜਿੰਨਾ ਜਗਤ ਬਣਾਇਆ ਹੈ, ਕੀਤਾ ਹੈ, ਬਣਾਇਆ ਹੈ। ਜੇਤਾ ਕੀਤਾ, ਆ ਜਿੰਨਾ ਵੀ ਜਗਤ ਉਹਨੇ ਪੈਦਾ ਕੀਤਾ ਹੈ, ਤੇਤਾ ਉਹ ਸਾਰੇ ਦਾ ਸਾਰਾ ਨਾਉ, ਯਾਨੀ ਕਿ ਪਰਮੇਸ਼ਰ ਦੀ ਮੈਨੀਫੈਸਟੇਸ਼ਨ ਹੈ। ਪ੍ਰਭੂ ਵਿਅਕਤੀ ਨਹੀਂ, ਸ਼ਕਤੀ ਹੈ। ਆ ਜਿੰਨਾ ਕੁਛ ਆਕਾਰ ਪੈਦਾ ਕੀਤਾ ਉਸ ਸ਼ਕਤੀ ਦੀ ਆਪਣੀ ਮੈਨੀਫੈਸਟੇਸ਼ਨ ਹੈ, ਉਹਦਾ ਆਪਣਾ ਬਣਾਇਆ ਹੈ। ਆ ਜਿੰਨਾ ਕੁਛ ਬਣਾਇਆ ਉਹਨੇ ਆਪਣਾ, ਇਹ ਉਹਦਾ ਆਪਣਾ ਜ਼ਹੂਰ ਹੈ, ਇਹ ਉਹਦਾ ਆਪਣਾ ਪ੍ਰਗਟਾ ਹੈ। ਮੀਨਸ ਲਾਰਡ ਇਜ਼ ਨਾਟ ਏ ਪਰਸਨੈਲਿਟੀ ਐਸ ਸੱਚ, ਹੀ ਇਜ਼ ਏ ਸ਼ਕਤੀ। ਸ਼ਕਤੀ ਮੀਨਸ ਐਨਰਜੀ, ਐਂਡ ਦੈਟ ਐਨਰਜੀ ਹੈਜ਼ ਮੈਨੀਫੈਸਟਿਡ ਇਟ ਸੈਲਫ ਇਨ ਦਾ ਫਾਰਮ ਆਫ ਯੂਨੀਵਰਸ। ਪਰਮਾਤਮਾ ਵਿਅਕਤੀ ਨਹੀਂ, ਇਨਸਾਨ ਨਹੀਂ, ਸਾਡੇ ਵਾਂਗੂ ਸਰੀਰਧਾਰੀ ਨਹੀਂ, ਸ਼ਕਤੀ ਹੈ। ਤੇ ਉਹ ਸ਼ਕਤੀ ਨਹੀਂ ਹੈ ਰੂਪ ਧਾਰਿਆ ਹੈ ਜਗਤ ਦਾ। ਤੋ ਨਾਉ ਦਾ ਮਤਲਬ ਹੈ ਨਾਮੀ ਪਰਮੇਸ਼ਰ। ਨਾਉ ਦੇ ਜੇ ਨਾਉ ਨੂੰ ਡਿਫਾਈਨ ਕਰਨ ਜਾਈਏ ਤਾਂ ਨਾਉ ਹੈ ਕਿ ਉਹ ਪਰਮਾਤਮਾ ਦੀ ਸ਼ਕਤੀ ਨੂੰ ਹੀ ਨਾਮ ਆਖਿਆ ਗਿਆ। ਇਹ ਨਾਮ ਉਸਦੀ ਇੱਕ ਅਨੋਖੀ ਸ਼ਕਤੀ ਹੈ ਜੋ ਸੰਸਾਰ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਤੇ ਜਿੰਨਾ ਆ ਸੰਸਾਰ ਪੈਦਾ ਕੀਤਾ ਉਸ ਨਾਮੀ ਪ੍ਰਭੂ ਦਾ ਪੈਦਾ ਕੀਤਾ। ਵਿਣ ਨਾਮ ਹੈ ਉਸ ਪ੍ਰਭੂ ਤੋਂ ਬਿਨਾਂ, ਨਾਮ ਪਰਮੇਸ਼ਰ ਲਈ ਸੀ, ਨਾਮ ਹੈ ਪਰਮੇਸ਼ਰ ਤੋਂ ਬਿਨਾਂ। ਵਿਣ ਨਾਮ ਹੈ ਪਰਮੇਸ਼ਰ ਤੋਂ ਬਿਨਾਂ, ਨਾ ਹੀ ਕੋ ਥਾਂ, ਐਸਾ ਕੋਈ ਟਿਕਾਣਾ ਨਹੀਂ ਜਿੱਥੇ ਉਹ ਨਾ ਹੋਵੇ, ਜਿੱਥੇ ਉਹ ਸ਼ਕਤੀ ਨਾ ਮੌਜੂਦ ਹੋਵੇ। ਨਾਮ ਤੋਂ ਹੀ ਉਹ ਸ਼ਕਤੀ ਪੈਦਾ ਹੋਈ ਹੈ, ਉਸ ਪ੍ਰਭੂ ਤੋਂ ਹੀ ਸ਼ਕਤੀ ਪੈਦਾ ਹੋਈ ਹੈ। ਕੋਈ ਐਸਾ ਟਿਕਾਣਾ ਨਹੀਂ ਜਿੱਥੇ ਉਹ ਆਪ ਨਾ ਹੋਵੇ। ਸਾਰੀ ਸ੍ਰਿਸ਼ਟੀ ਵਿੱਚ ਉਹ ਮੌਜੂਦ ਹੈ, ਵਿਆਪਕ ਹੈ, ਹਾਜ਼ਰ ਹੈ। ਕੁਦਰਤ ਕਵਣ ਕਹਾਂ ਵਿਚਾਰ, ਉਸ ਮਾਲਕ ਦੀ ਸ਼ਕਤੀ ਦਾ ਭਲਾ ਮੈਂ ਕੀ ਵਿਚਾਰ ਕਰਾਂ। ਕੁਦਰਤ ਕਵਣ ਕਹਾਂ ਵਿਚਾਰ, ਉਸ ਮਾਲਕ ਦੀ ਸ਼ਕਤੀ ਦਾ ਭਲਾ ਮੈਂ ਕੀ ਵਿਚਾਰ ਕਰਾਂ। ਮੈਂ ਕਿਵੇਂ ਦੱਸ ਸਕਦਾ ਕਿ ਉਹ ਕਿੰਨੀ ਸਮਰੱਥਾ ਵਾਲੀ ਸ਼ਕਤੀ ਹੈ। ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤਾਂ ਉਸ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਹੇ ਪਰਮਾਤਮਾ ਜੋ ਕਾਰ ਤੈਨੂੰ ਭਾਵੇ ਸਾਡੇ ਲਈ ਉਹੀ ਭਲੀ, ਜੋ ਕੰਮ ਤੈਨੂੰ ਚੰਗਾ ਲੱਗੇ ਉਹੀ ਸਾਡੇ ਲਈ ਭਲਾ, ਅਸੀਂ ਉਹੀ ਕਰੀਏ। ਜੇ ਤੈਨੂੰ ਤੇਰੀ ਬੰਦਗੀ ਚੰਗੀ ਲੱਗਦੀ ਏ ਤਾਂ ਅਸੀਂ ਤੇਰੀ ਬੰਦਗੀ ਕਰੀਏ ਤੇ ਪ੍ਰਸੰਨਤਾ ਪਾਈਏ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰੰਕਾਰ ਇੱਕ ਤੂੰ ਹੀ ਸਦਾ ਸਦੀਵ ਹੈ, ਬਾਕੀ ਤੇ ਸਭ ਆਉਣੀ ਜਾਣੀ ਹੈ। ਤੇ ਜਿਹੜੇ ਸਾਡੇ ਵਾਂਗੂ ਆਉਣ ਜਾਣ ਵਾਲੇ ਨੇ ਉਹਨਾਂ ਨੂੰ ਕੀ ਧਿਆਉਣਾ, ਤੂੰ ਹੀ ਧਿਆਉਣ ਯੋਗ ਹੈ। ਤੂੰ ਸਦਾ ਸਲਾਮਤ ਹੈ, ਤੂੰ ਹੀ ਧਿਆਉਣ ਯੋਗ ਹੈ। ਜੋ ਸਾਡੇ ਵਰਗੇ ਆਉਣੇ ਜਾਣੇ ਵਾਲੇ ਨੇ ਉਹਨਾਂ ਨੂੰ ਕੀ ਸਿਮਰਨਾ, ਉਹਨਾਂ ਨੂੰ ਕੀ ਯਾਦ ਕਰਨਾ। ਇੱਕ ਤੂੰ ਹੀ ਸਦੀਵ ਹਸਤੀ ਹੈ, ਧਿਆਉਣ ਯੋਗ ਹਸਤੀ ਹੈ, ਕਿਉਂ ਨਾ ਅਸੀਂ ਤੈਨੂੰ ਯਾਦ ਕਰੀਏ। ਹਰਿਆ ਹੱਥ ਪੈਰ ਤਨ ਦੇਹ। ਭਰੀਐ ਜੇ ਭਰ ਜਾਏ ਭਰੀਐ ਹੱਥ ਪੈਰ, ਜੇ ਹੱਥ ਪੈਰ ਭਰ ਜਾਣ, ਜੇ ਸਰੀਰ ਦੇ ਅੰਗ ਭਰ ਜਾਣ, ਕਾਹਦੇ ਨਾਲ? ਭਰੀਐ ਹੱਥ ਪੈਰ ਤਨ, ਇੱਥੇ ਤੱਕ ਲੈ ਲਓ, ਦੇਹ। ਜੇ ਹੱਥ ਪੈਰ ਭਰ ਜਾਣ, ਤਨ ਦੇ ਸਰੀਰ ਭਰ ਜਾਏ, ਕਾਹਦੇ ਨਾਲ? ਤੇ ਇਹ ਅੱਗੇ ਅਗਲੀ ਪੰਕਤੀ ਚ ਗੱਲ ਕੀਤੀ ਏ, ਪਾਣੀ ਤੂਤੈ ਉਤਰਸ ਖੇ, ਤੋ ਖੇ ਤੋਂ ਪਤਾ ਲੱਗ ਜਾਂਦਾ ਕਾਹਦੇ ਨਾਲ ਭਰ ਜਾਣ, ਖੇ ਨਾਲ ਭਰ ਜਾਣ। ਭਰੀਐ ਹੱਥ ਪੈਰ ਤਨ ਦੇ, ਕਾਹਦੇ ਨਾਲ? ਖੇ ਨਾਲ। ਤੇ ਖੇ ਕੀ ਹੈ? ਖੇ ਕਿਸ ਕਿਸ ਨੂੰ ਕਹਿੰਦੇ ਨੇ? ਮਿੱਟੀ ਨੂੰ, ਧੂੜ ਨੂੰ। ਭਰੀਐ ਜੇ ਕਿਤੇ ਭਰ ਜਾਣ ਹੱਥ ਪੈਰ, ਭਾਵ ਸਾਡੇ ਸਰੀਰਕ ਅੰਗ, ਤਨ ਦੇ ਜਾਂ ਪੂਰਾ ਸਰੀਰ ਹੀ, ਜੇ ਸਾਡੇ ਸਰੀਰਕ ਅੰਗ ਜਾਂ ਸਾਰਾ ਸਰੀਰ ਖੇ ਨਾਲ ਭਰ ਜਾਏ, ਧੂੜ ਨਾਲ ਭਰ ਜਾਏ, ਮਿੱਟੀ ਨਾਲ ਭਰ ਜਾਏ, ਤਾਂ ਪਾਣੀ ਤੂਤੈ ਉਤਰਸ, ਉਤਰਸ ਖੇ, ਤਾਂ ਪਾਣੀ ਨਾਲ ਤੋਤਿਆਂ ਉਹ ਧੂੜ ਲੈ ਜਾਂਦੀ ਹੈ, ਉਹ ਮੈਲ ਲੈ ਜਾਂਦੀ ਹੈ, ਉਹ ਮਿੱਟੀ ਲੈ ਜਾਂਦੀ ਹੈ। ਸਰੀਰ ਮਿੱਟੀ ਨਾਲ ਭਰ ਜਾਏ, ਧੂੜ ਨਾਲ ਭਰ ਜਾਏ, ਮੈਲ ਨਾਲ ਭਰ ਜਾਏ, ਤੇ ਫਿਰ ਪਾਣੀ ਨਾਲ ਲਾ ਲਈਦਾ, ਨਾ ਲਈਦਾ ਤੇ ਉਹ ਮੈਲ ਲਾ ਲਈਦੀ ਹੈ। ਮੂਤ ਪਲੀਤੀ ਕੱਪੜ ਹੋਏ, ਪਲੀਤ ਹੋ ਜਾਣਾ, ਮੈਲਾ ਹੋ ਜਾਣਾ, ਪਲੀਤ ਹੋਣਾ ਦਾ ਮਤਲਬ ਹੁੰਦਾ ਮੈਲਾ ਹੋ ਜਾਣਾ। ਮੂਤ ਪਲੀਤੀ, ਮੂਤ ਨਾਲ ਮੈਲਾ ਹੋ ਜਾਏ, ਪੇਸ਼ਾਬ ਨਾਲ ਮੈਲਾ ਹੋ ਜਾਏ। ਕੱਪੜ, ਕੱਪੜਾ, ਜੇ ਕੱਪੜਾ ਲੀੜਾ ਪੇਸ਼ਾਬ ਨਾਲ ਮੈਲਾ ਹੋ ਜਾਏ, ਦੇ ਸਾਬਣ ਲਈਐ ਉਹ ਧੋਏ, ਉਸ ਕੱਪੜੇ ਨੂੰ ਸਾਬਣ ਲਾ ਕੇ ਧੋ ਲਈਦਾ ਹੈ, ਤੇ ਮੈਲ ਲਾ ਲਈਦੀ ਹੈ, ਗੰਦਗੀ ਲਾ ਲਈਦੀ ਹੈ। ਦੇ ਸਾਬੁਣ ਭਾਵ ਸਾਬੁਣ ਲਾ ਕੇ, ਦੇ ਦਾ ਮਤਲਬ ਇੱਥੇ ਲਾ ਕੇ, ਦੇ ਸਾਬੁਣ, ਸਾਬਣ ਲਾ ਕੇ, ਤੋ ਇੱਥੇ ਦੇ ਦਾ ਭਾਵ ਅਰਥ ਹੈ ਲਾ ਕੇ, ਕਸਾ ਕੇ, ਲਾ ਕੇ। ਦੇ ਸਾਬੁਣ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੇ ਸੰਗ। ਪਰ ਭਾਈ, ਜੇ ਬੰਦੇ ਦੀ ਮਤ ਮੈਲੀ ਹੋ ਜਾਏ, ਤੇ ਮਤ ਮੈਲੀ ਹੋਵੇ ਪਾਪਾਂ ਨਾਲ, ਪਾਪਾਂ ਕੇ ਸੰਗ, ਗੁਨਾਹਾਂ ਨਾਲ, ਤਾਂ ਫਿਰ ਨਾ ਪਾਣੀ ਨਾਲ ਲੈਣੀ ਹੈ ਤੇ ਨਾ ਸਾਬਣ ਜਾਣਾ, ਉਥੇ ਨਾ ਪਾਣੀ ਪਹੁੰਚਣਾ ਮਤ ਤੱਕ, ਨਾ ਸਾਬਣ ਪਹੁੰਚਣਾ, ਉਹ ਕਿਵੇਂ ਲੱਥੇਗੀ? ਉਹ ਦੋ ਪੈਰ ਨਾਵੇਂ ਕਰਾਂਗਾ। ਜੋ ਮਨ ਦੀ ਮੈਲ ਹੈ, ਜੋ ਮਤ ਦੀ ਮੈਲ ਹੈ, ਉਹ ਤਾਂ ਧੋਤੀ ਜਾਂਦੀ ਹੈ, ਨਾਵੇਂ ਕਹਿ ਰੰਗ, ਨਾਮ ਨਾਲ ਪ੍ਰੀਤੀ ਪਾਇਆ, ਉਹਦਾ ਇੱਕੋ ਹੀ ਰਾਹ ਹੈ, ਉੱਥੇ ਤਾਂ ਨਾ ਪਾਣੀ ਪਹੁੰਚੇਗਾ ਤੇ ਨਾ ਸਾਬਣ ਪਹੁੰਚੇਗਾ, ਨਾ ਤੀਰਥਾਂ ਦਾ ਪਾਣੀ ਜਾਵੇ, ਨਾ ਦੂਜਾ ਨਲਕਿਆਂ ਦਾ ਪਾਣੀ ਜਾਵੇ, ਨਾ ਖੂਹਾਂ ਦਾ, ਨਾ ਉੱਥੇ ਕੋਈ ਸਾਬਣ ਲੱਗੇ, ਉਹ ਮੈਲ ਤਾਂ ਭਾਈ ਨਾਵੇਂ ਕਹਿ ਰੰਗ ਲੱਥੇਗੀ, ਨਾਮ ਨਾਲ ਪ੍ਰੀਤੀ ਪਾਇਆ ਉਹ ਮੈਲ ਲੱਥੇਗੀ। ਪੁੰਨੀ ਪਾਪੀ ਆਖਣ ਨਾ ਹੈ, ਪੁੰਨੀ ਪੁੰਨ ਦੀਆਂ ਗੱਲਾਂ, ਪਾਪੀ ਪਾਪ ਕਮਾਉਣ ਦੀਆਂ ਗੱਲਾਂ, ਆਖਣ ਨਾ ਹੈ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਪਾਪ ਪੁੰਨ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਇਹਦੇ ਕਮਾਉਣ ਦੀਆਂ ਗੱਲਾਂ ਨੇ, ਪਾਪ ਪਾਪ ਛੱਡਣੇ ਨੇ ਤੇ ਪੁੰਨ ਕਮਾਉਣੇ ਨੇ, ਇਹ ਸਿਰਫ ਡਿਸਕਸ ਕਰਨ ਵਾਲੀਆਂ ਗੱਲਾਂ ਨਹੀਂ ਕਿ ਆ ਕਥਾ ਚ ਬੈਠੇ ਤੇ ਉਦੋਂ ਗੱਲਾਂ ਕਰ ਲਈਆਂ ਪਾਪਾਂ ਪੁੰਨਾਂ ਦੀਆਂ, ਇਹ ਤੇ ਜ਼ਿੰਦਗੀ ਚ ਪਾਪ ਛੱਡਣੇ ਨੇ ਤੇ ਪੁੰਨ ਕਮਾਉਣੇ ਨੇ, ਇਹ ਪ੍ਰੈਕਟੀਕਲ ਕੰਮ ਕਰਨਾ ਫਿਰ ਗੱਲ ਬਣਦੀ। ਆਪਾਂ ਸਿਰਫ ਇਹ ਗੁਰਦੁਆਰਿਆਂ ਤੱਕ ਹੀ ਪਾਪ ਪੁੰਨ ਦੀ ਗੱਲ ਛੱਡ ਦਿੰਦੇ ਹਾਂ, ਬਾਹਰ ਜਾ ਕੇ ਤੇ ਪਾਪ ਪੁੰਨ ਦੀ ਤਾਮੀਜ਼ ਨਹੀਂ ਰਹਿੰਦੀ। ਸਭ ਭੁੱਲ ਜਾਈਦਾ ਕਿ ਪੁੰਨ ਕੀ ਹੈ ਤੇ ਪਾਪ ਕੀ ਹੈ, ਕੋਈ ਡਿਮਾਰਕੇਸ਼ਨ ਨਹੀਂ ਰਹਿ ਜਾਂਦੀ। ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾ ਹੈ, ਪੁੰਨ ਕਮਾਉਣੇ ਜਾਂ ਪਾਪ ਕਰਨੇ ਇਹ ਸਿਰਫ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ, ਇਹ ਸਿਰਫ ਚਰਚਾ ਦੀਆਂ ਗੱਲਾਂ ਨਹੀਂ, ਇਹ ਤਾਂ ਅਮਲੀ ਜੀਵਨ ਵਿਚ ਪਾਪ ਛੱਡਣੇ ਹੁੰਦੇ ਨੇ ਤੇ ਪੁੰਨ ਕਮਾਉਣੇ ਹੁੰਦੇ ਨੇ। ਕਰ ਕਰ ਕਰਨਾ, ਕਰ ਕਰ ਕਰਨਾ, ਕਰਨਾ ਕਹਿੰਦੇ ਨੇ ਕੰਮਾਂ ਨੂੰ, ਆਵਰ ਡੀਡਸ। ਕਰ 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 ਕਰਕੇ, ਕਰਮ ਕਮਾ ਕਮਾ ਕੇ, ਅਨੇਕਾਂ ਪੁੰਨ ਜਾਂ ਪਾਪ ਕਰਮ ਕਰ ਕਰਕੇ, ਲਿਖ ਲੈ ਜਾ, ਲਿਖ ਲੈ ਜਾ, ਇਨ੍ਹਾਂ ਦਾ ਜੋ ਫਲ ਹੈ, ਇਨ੍ਹਾਂ ਦਾ ਜੋ ਸੰਸਕਾਰ ਹੈ, ਇਹ ਤੂੰ ਲਿਖਾ ਕੇ ਨਾਲ ਲੈ ਜਾਵੇਂਗਾ। ਲਿਖ ਲੈ ਜਾ, ਲਿਖਾ ਕੇ ਨਾਲ ਲੈ ਜਾਵੇਂਗਾ ਬੰਦਿਆ। ਕਰ ਕਰ ਕਰਨਾ, ਲਿਖ ਲੈ ਜਾ, ਕਰ ਕਰ ਕਰਨਾ, ਜੋ ਕੰਮ ਕਰੀਦੇ ਨੇ, ਜੋ ਕਰਮ ਕਰੀਦੇ ਨੇ, ਚਾਹੇ ਚੰਗੇ ਚਾਹੇ ਮਾੜੇ, ਉਨ੍ਹਾਂ ਦਾ ਜੋ ਸੰਸਕਾਰ ਹੈ ਬਣਦਾ, ਉਹ ਤੂੰ ਨਾਲ ਲਿਖ ਕੇ ਲੈ ਜਾਵੇਂਗਾ। ਇਹ ਜੀਵ ਆਪਣੀ ਜਿੰਦ ਦੇ ਨਾਲ ਲੈ ਜਾਵੇਗਾ, ਆਪਣੀ ਰੂਹ ਦੇ ਨਾਲ ਇਹ ਲਿਖਿਆ ਜਾਵੇਗਾ, ਸੰਸਕਾਰ ਤੇਰੀ ਜਿੰਦ ਤੇ ਲਿਖਿਆ ਜਾਵੇਗਾ। ਸੰਸਕਾਰ ਦੇ ਰੂਪ ਵਿਚ ਆ ਤੂੰ ਚੰਗਾ ਮਾੜਾ ਜੋ ਕਰਮ ਕਰਨਾ ਇਹਦਾ ਲੇਖ ਨਾਲ ਲੈ ਕੇ ਜਾਵੇਗਾ, ਇਹ ਲਿਖਤ ਨਾਲ ਲੈ ਕੇ ਜਾਵੇਗਾ। ਆਪੇ ਬੀਜ ਆਪੇ ਹੀ ਖਾ, ਆ ਜੋ ਤੂੰ ਹੁਣ ਬੀਜ ਬੀਜਿਆ ਹੈ ਇਹਦਾ ਫਲ ਤੂੰ ਆਪੇ ਹੀ ਖਾਏਗਾ। ਆ ਜੋ ਹੁਣ ਤੂੰ ਬੀਜ ਬੀਜਿਆ ਕਰਮਾਂ ਦਾ ਇਹਦਾ ਫਲ ਤੂੰ ਆਪ ਹੀ ਜਾ ਕੇ ਖਾਵੇਂਗਾ, ਤੈਨੂੰ ਹੀ ਖਾਣਾ ਪੈਣਾ। ਨਾਨਕ ਹੁਕਮੀ ਆਓ ਜਾ, ਤੇ ਪਰਮਾਤਮਾ ਦਾ ਹੁਕਮ ਐਸਾ ਏ ਕਿ ਆਪਣੇ ਕਰਮਾਂ ਦਾ ਸਦਕਾ, ਆਪਣੇ ਕਰਮਾਂ ਦੇ ਫਲ ਦਾ ਸਦਕਾ ਜੀਵ ਆਉਂਦਾ ਜਾਂਦਾ ਏ, ਜੀਵ ਮਰਦਾ ਏ ਤੇ ਜੰਮਦਾ ਏ। ਪਰਮੇਸ਼ਰ ਹੁਕਮੀ ਦਾ ਹੁਕਮ ਐਸਾ ਏ ਕਿ ਆਪਣੇ ਹੀ ਕਰਮਾਂ ਦਾ ਫਲ ਹੈ ਕਿ ਜੀਵ ਆਉਂਦਾ ਏ ਤੇ ਜਾਂਦਾ ਏ, ਜੰਮਦਾ ਏ ਤੇ ਮਰਦਾ ਏ, ਜੰਮਣ ਮਰਨ ਦੇ ਚੱਕਰ ਵਿਚ ਰਹਿੰਦਾ ਏ। ਇਹ ਆਪਣੇ ਕਰਮਾਂ ਦਾ ਫਲ ਹੈ, ਹੁਕਮ ਉਹਦਾ ਹੈ।